Thank you all our paramedics.
Thank you all our police force.
Thank you all our frontline workers.
The biggest South Asian media group, Y Media.
Y Media.
Y Media has six media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Namaskar, Aadab. This is Sunrio Radio South Asian Pulse. Aaj de safar ka aagaaz so aao karte hain is vichar ke naal ki true character is revealed in the choices a human being makes under pressure. The greater the pressure, the deeper the revelation. Sachcha charitr unna chona vich pragat hunda hai dosto jo manukh daba adheen karda hai. Jinna zyada daba unna hi dunga charitr da pragtava hunda hai. ਅਸੀਂ ਦੋਸਤੋ ਆਪਣੀ ਜ਼ਿੰਦਗੀ ਦੇ ਵਿੱਚ ਬੇਮਿਸਾਲ ਸਮੇਂ ਵਿੱਚੋਂ ਲੰਘ ਰਹੇ ਹਾਂ ਜਿੱਥੇ ਬਹੁਤ ਸਾਰੇ ਲੋਕ ਸ਼ਿਕਾਇਤ ਕਰ ਰਹੇ ਹਨ ਅਤੇ ਕੁਰਲਾ ਰਹੇ ਨੇ ਕੁਝ ਅਜਿਹੇ ਵੀ ਹਨ ਜੋ ਨਿਰੰਤਰ ਸ਼ਾਂਤ ਸੁਭਾਅ ਦਰਸਾਉਂਦੇ ਜ਼ਿੰਦਗੀ ਦਾ ਮੁਕਾਬਲਾ ਡਟ ਕੇ ਕਰ ਰਹੇ ਨੇ ਸਮੱਸਿਆ ਨੂੰ ਆਪਣੇ ਆਪ ਤੇ ਹਾਵੀ ਹੋਣ ਦੀ ਬਜਾਏ ਉਹ ਸੰਕਟ ਦਾ ਹੱਲ ਲੱਭਣ ਵਿੱਚ ਯਤਨਸ਼ੀਲ ਹਨ ਆਓ ਸਾਥੀਓ ਆਪਾਂ ਹੱਲ ਮੁਹੱਈਆ ਕਰਾਉਣਾ ਤੇ ਆਪਾਂ ਹੱਲ ਮੁਹੱਈਆ ਕਰਵਾਉਣ ਵਾਲਿਆਂ ਵਿੱਚੋਂ ਇੱਕ ਬਣੀਏ। ਯੈਸ ਵੀ ਸਪੋਰਟ ਨਾਰੇ ਦੇ ਨਾਲ ਮੈਂ ਸੁਵਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ ਵਾਈ ਮੀਡੀਆ ਦੋਸਤੋ ਨਿਭਾਉਂਦਾ ਤੁਹਾਡਾ ਸਾਥ ਸੱਤੇ ਦਿਨ ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ ਵਾਚਸ 857 ਬੈਲ 5828 ਟੈਲਰਸ 2418 ਤੇ ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ ਅਸੀਂ ਹਾਜ਼ਰ ਹੁੰਦੇ ਹਾਂ ਵਿਦ ਅ ਵੀਕਲੀ ਨਿਊਜ਼ ਪੇਪਰ ਮਿਡ ਵੀਕ social distancing de chaldeyan will request you ki tusi midweek the latest copy online southasiandaily.com te jaake zarur padho radio south asian pulse te thoda sada saath baneya hoya sadhiya sariya sevaan nu ikko tha access karan layi achi tusi download karo y media tv app ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ ਬਿਹਤਰ ਰਿਸਪਾਂਸ ਲਈ ਬਿਹਤਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ ਜ਼ਰੂਰ ਕਰੋ ਐਡਵਰਟਾਈਜ਼ ਐਡਵਰਟਾਈਜ਼ਿੰਗ ਸੰਬੰਧੀ ਵਧੇਰੇ ਜਾਣਕਾਰੀ ਲਈ ਕਾਲ ਕਰੋ 416-475-5000 ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000 ਵਾਈ ਮੀਡੀਆ ਗਰੁੱਪ ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਟਾਈਮਲੀ ਓਥੈਂਟਿਕ ਨਿਊਜ਼ ਅਪਡੇਟਸ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਦੇ ਵਿੱਚ GTA ਕੈਨੇਡਾ ਇੰਡੀਆ ਪਾਕਿਸਤਾਨ ਐਂਡ ਫਰੋਮ ਅਰਾਊਂਡ ਦ ਵਰਲਡ ਇਸ ਲਈ ਜੁੜੇ ਰਹੋ ਤੁਸੀਂ ਹਮੇਸ਼ਾ ਵਾਈ ਮੀਡੀਆ ਗਰੁੱਪ ਦੇ ਤਮਾਮ ਪਲੈਟਫਾਰਮਸ ਦੇ ਨਾਲ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਥਵੀ ਜਸਪਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਚੁਰਾਵੇ ਸ਼ਹਿਰ ਦਾ ਹਾਲ ਦੀ ਘੜੀ ਦਾ ਤਾਪਮਾਨ ਦੋਸਤੋ 8 degrees ਸੈਲਸੀਅਸ ਹੈ ਬਟ ਇਟ ਫੀਲਸ ਲਾਈਕ 3 degrees 11 ਵਜੇ ਤੋਂ ਲੈ ਕੇ 2 ਵਜੇ ਤੱਕ ਚੁਰਾਵੇ ਦੇ ਜ਼ਿਆਦਾ ਹਿੱਸਿਆਂ ਦੇ ਵਿੱਚ ਹਵਾਵਾਂ ਜਿਹੜੀਆਂ ਨੇ ਉਹ ਬਹੁਤ ਤੇਜ਼ ਵਗਣਗੀਆਂ ਐਂਡ ਹੋ ਸਕਦਾ ਕਿ ਅਸੀਂ 3 ਵਜੇ ਤੋਂ ਲੈ ਕੇ ਕੱਲ੍ਹ ਸਵੇਰ ਤੱਕ ਲਾਈਟ ਸ਼ਾਵਰਸ ਰੇਨ ਸ਼ਾਵਰਸ ਵੀ ਐਕਸਪੀਰੀਅੰਸ ਕਰ ਸਕਦੇ ਹਾਂ ਮੈਕਸੀਮਮ ਟੈਂਪਰੇਚਰ ਰਹੇਗਾ 11 degrees ਸੈਲਸੀਅਸ ਜਦਕਿ ਮਿਨੀਮਮ ਟੈਂਪਰੇਚਰ ਤੇ 10 degrees ਸੈਲਸੀਅਸ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ ਆਪਣਾ ਖਿਆਲ ਰੱਖਿਓ ਦੋਸਤੋ ਪਲੀਜ਼ ਸਟੇ ਹੋਮ ਸਟੇ ਸੇਫ ਵੈਦਰ ਅਪਡੇਟ ਤੇ ਮੇਨ ਸਪੋਂਸਰਸ ਐਂਡ ਮਰਸੀਡੀਜ਼ ਬੈਂਜ਼ ਬ੍ਰੈਂਪਟਨ ਤੋਂ ਪੰਕਜ ਗੁਪਤਾ ਜੀ 416-568-8882 ਦਾ ਨੰਬਰ ਟੂ ਕਾਲ ਜੇਕਰ ਮਰਸੀਡੀਜ਼ ਦੀ ਕੋਈ ਵੀ ਕਾਰ ਤੁਸੀਂ ਖਰੀਦਣ ਦਾ ਮਨ ਬਣਾਇਆ ਤਾਂ ਜ਼ਰੂਰ ਤੁਸੀਂ ਕਾਲ ਕਰੋ 416-558-6882 ਹਰ ਪ੍ਰਕਾਰ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਕਾਲ ਕਰੋ ਇੰਸ਼ੋਰੈਂਸ ਟਾਈਗਰ ਨੂੰ 416-294-9495 ਤੇ 416-293-9495 ਤੇ ਐਂਡ ਅੰਮ੍ਰਿਤਸਰੀ ਢਾਬਾ ਬਾਏ ਪੰਜਾਬੀ ਬਾਏ ਨੇਚਰ ਜੋ ਤੁਹਾਨੂੰ ਨਜ਼ਰ ਆ ਰਿਹਾ ਫਰਸਟ ਪੰਜਾਬੀ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਵਿੱਚ 168-10 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਇਸ ਦੀ ਐਡਰੈਸ ਕੈਨੇਡੀ ਐਂਡ ਸਟੀਲਸ ਇਸ ਦਾ ਮੇਜਰ ਇੰਟਰਸੈਕਸ਼ਨ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰੋ 416-937-2061 ਜਾਣਕਾਰੀ ਲਈ ਕਾਲ ਤੁਸੀਂ ਕਰੋ 1-888-785-5823 ਇਸ ਦੇ ਨਾਲ ਦੋਸਤੋ ਮੈਂ ਸੱਦਾ ਦਿੰਦੀ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਥਵੀਰ ਜਸਪਾਲ ਜੀ ਨੂੰ ਕਿਉਂ ਆਉਣ ਤੇ ਆ ਕੇ
ਬਹੁਤ ਬਹੁਤ ਸ਼ੁਕਰੀਆ ਜੀ ਵਾਈ ਮੀਡੀਆ ਗਰੁੱਪ ਵੱਲੋਂ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ ਔਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਾਫੀ ਸਾਰੀਆਂ ਖਬਰਾਂ ਨੇ ਔਰ ਉਹ ਵੀ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ ਉਹਨਾਂ ਦੇ ਉੱਤੇ ਅਨਾਲਿਸਿਸ ਵੀ ਪੇਸ਼ ਕਰਾਂਗੇ ਸੁਵਿਨਾ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ
ਮੇਰਾ ਹਾਲ ਠੀਕ ਤਾਂ ਹੈ ਯੁਧਵੀਰ ਜੀ ਬਟ ਆਮ ਸੈਡਨ ਬਿਕਾਜ਼ ਆਫ ਇਰਫਾਨ ਖਾਨਸ ਡਿਮਾਈਜ਼ ਹਾਊ ਆਰ ਯੂ
ਯਾ ਤੁਸੀਂ ਸਹੀ ਕਿਹਾ ਸੁਵਿਨਾ ਜੀ ਮੈਂ ਇਹੀ ਦੇਖ ਰਿਹਾ ਸੀਗਾ ਕਿ ਇਹ ਜ਼ਿੰਦਗੀ ਦਾ ਦਸਤੂਰ ਹੈ ਮੈਂ ਤੁਸੀਂ ਉਹਨਾਂ ਨੂੰ ਇਰਫਾਨ ਖਾਨ ਕਹਿ ਰਹੇ ਹੈਗੇ ਹੋ ਮੈਂ ਉਹਨਾਂ ਨੂੰ ਜਿੱਥੇ ਇਰਫਾਨ ਖਾਨ ਤੇ ਕਹਾਂਗਾ ਹੀ ਬਟ ਸਾਡਾ ਬਾਗੀ ਸੀਗਾ ਉਹ ਪਾਨ ਸਿੰਘ ਤੋਮਰ ਸੀਗਾ ਉਹ ਸਾਡਾ ਔਰ ਮੈਂ ਉਹਨਾਂ ਦਾ ਜਿਹੜਾ ਡਾਇਲੋਗਸ ਤੇ ਇਰਫਾਨ ਖਾਨ ਦੇ ਬਹੁਤ ਮਸ਼ਹੂਰ ਨੇ ਬੜੇ ਮੈਂ ਉਹਨਾਂ ਦੀਆਂ ਮੂਵੀਜ਼ ਬਹੁਤ ਸ਼ੌਕ ਦੇ ਨਾਲ ਦੇਖਦਾ ਔਰ ਬਹੁਤ ਉਹਨਾਂ ਨੂੰ ਪਸੰਦ ਕਰਦਾ ਇੱਥੇ ਟੋਰੋਂਟੋ ਆਏ ਸੀ ਇੱਕ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਸ਼ੂਟਿੰਗ ਦੇ ਦਰਮਿਆਨ ਹੀ ਇਜ਼ ਅ ਗ੍ਰੇਟ ਗਾਇ ਲੇਕਿਨ ਜ਼ਿਆਦਾ ਸਮੇਂ ਨਾ ਲੈਂਦਿਆਂ ਹੋਇਆਂ ਇਰਫਾਨ ਖਾਨ ਸਾਹਿਬ ਦਾ ਜਿਹੜਾ ਇੱਕ ਡਾਇਲੋਗ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਉਹ ਇਹ ਹੈਗਾ ਹੈ ਕਿ ਬੀਹੜ ਮੇਂ ਤੋ ਬਾਗੀ ਹੁਆ ਕਰਤੇ ਹੈ ਡਕੈਤ ਤੋ ਸਾਰੇ ਪਾਰਲੀਮੈਂਟ ਮੇਂ ਹੈ ਸੋ ਵਿਦ ਡਿਊ ਰਿਸਪੈਕਟ ਟੂ ਆਲ ਦੋਜ਼ ਗਾਇਜ਼ ਜਿਹੜੇ ਇੰਡੀਅਨ ਪਾਰਲੀਮੈਂਟ 'ਚ ਹੈਗੇ ਨੇ ਸਾਰੇ ਤੇ ਡਕੈਤ ਨਹੀਂ ਹੋ ਸਕਦੇ ਪਰ ਕੁਛ ਉੱਥੇ ਵਾਕਈ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਡਕੈਤ ਬੈਠੇ ਨੇ ਔਰ ਉਹ ਡਕੈਤੀ ਕਰਦੇ ਨੇ ਤਾਂ ਹੀ ਉੱਥੇ ਇੰਡੀਆ ਦਾ ਇਹ ਹਾਲ ਕਰਕੇ ਰੱਖਿਆ ਤੋ ਕੁਛ ਚੰਗੇ ਲੋਕ ਵੀ ਹੈਗੇ ਨੇ ਸੋ ਅਸੀਂ ਕੋਈ ਕਿਸੇ ਦਾ ਅਨਾਦਰ ਨਾ ਹੋ ਜਾਵੇ ਲੇਕਿਨ ਇਰਫਾਨ ਖਾਨ ਸਾਹਿਬ ਦਾ ਇਹ ਡਾਇਲੋਗ ਕਿ ਬੀਹੜ ਮੇਂ ਤੋ ਬਾਗੀ ਹੋਤੇ ਹੈ ਡਕੈਤ ਤੋ ਪਾਰਲੀਮੈਂਟ ਮੇਂ ਹੈ ਔਰ ਪਾਨ ਸਿੰਘ ਤੋਮਰ ਜਿਹੜੀ ਇੱਕ ਮੂਵੀ ਹੈ ਨਾ ਕਿਸ ਤਰੀਕੇ ਦੇ ਨਾਲ ਇੱਕ ਐਸਾ ਸ਼ਖਸ ਬੇਸਡ ਔਨ ਅ ਟਰੂ ਸਟੋਰੀ ਹੈ ਔਰ ਮੈਂ ਸਮਝਦਾ ਕਿ ਇਰਫਾਨ ਖਾਨ ਸਾਹਿਬ ਤੋਂ ਇਲਾਵਾ ਉਹਨੂੰ ਹੋਰ ਕੋਈ ਕਰ ਹੀ ਨਹੀਂ ਸਕਦਾ ਸੀ ਔਰ ਇਰਫਾਨ ਖਾਨ ਹੋਣਾ ਦੀ ਜਿਹੜੀ ਖਾਸੀਅਤ ਹੈ ਉਹ ਇਹ ਹੈ ਕਿ ਹੀ ਇਜ਼ ਅ ਕਾਮਨ ਮੈਨਸ ਐਕਟਰ। ਵੈਨ ਆਈ ਸੇ ਕਾਮਨ ਮੈਨਸ ਐਕਟਰ, ਬਹੁਤ ਸਾਰੇ ਐਸੇ ਕਿਰਦਾਰ ਹੁੰਦੇ ਨੇ ਜਿਹੜੇ ਕਿ ਜਿੰਨੀ ਕੰਫਰਟੇਬਲੀ ਇਰਫਾਨ ਖਾਨ ਸਾਹਿਬ ਨਿਭਾ ਲੈਂਦੇ ਨੇ, ਮੈਨੂੰ ਸ਼ੱਕ ਹੈ ਕਿ ਸ਼ਾਇਦ ਹੀ ਕੋਈ ਹੋਰ ਇੰਨੀ ਕੰਫਰਟੇਬਲੀ ਨਿਭਾ ਸਕੇ। ਔਰ ਬਿਲਕੁਲ ਜੀ, ਉਹਨਾਂ ਨੂੰ ਅਸੀਂ ਜਿੱਥੇ ਸ਼ਰਧਾਂਜਲੀ ਵੀ ਦੇ ਰਹੇ ਹਾਂ, ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ। ਔਰ ਅੱਜ ਦੀ ਜਿਹੜੀ ਇੰਟਰਸਟਿੰਗ ਕਹਾਣੀ ਹੈ ਜੋ ਅੱਜ ਦੀ ਸਾਡੀ ਜ਼ਿੰਦਗੀ ਨੂੰ ਵੀ ਬਿਆਨ ਕਰ ਰਹੀ ਹੈ ਕਿ ਕਈ ਲੋਕ ਅੱਜ ਇਸ ਵਾਇਰਸ ਤੋਂ ਬਾਹਰ ਆ ਰਹੇ ਨੇ, ਕਈ ਲੋਕ ਅੱਜ ਇਸ ਵਾਇਰਸ ਦੇ ਨਾਲ ਜੂਝ ਰਹੇ ਨੇ। ਲੇਕਿਨ ਇੰਟਰਸਟਿੰਗ ਚੀਜ਼ ਮੈਂ ਦੱਸਦਾਂ ਕਿ ਪਤਾ ਹੀ ਹੋਣਾ ਸਾਡੇ ਲਿਸਨਰਸ ਨੂੰ, ਮੋਸਟ ਆਫ ਦੈਮ, ਇਰਫਾਨ ਖਾਨ ਸਾਹਿਬ ਡਿਡਨਟ ਲੂਜ਼ ਹਿਜ਼ ਲਾਈਫ ਬਿਕੋਜ਼ ਆਫ COVID-19, ਹੀ ਹੈਡ ਐਨ ਇਨਫੈਕਸ਼ਨ, ਕੋਲਨ ਇਨਫੈਕਸ਼ਨ, ਐਂਡ ਦੈਟ ਬਿਕੇਮ ਸੀਰੀਅਸ। ਲੇਕਿਨ ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਅੱਜ ਦੋ ਮਸ਼ਹੂਰ ਸ਼ਖਸ ਦੀ ਗੱਲ ਅੱਜ ਪੂਰੀ ਦੁਨੀਆ 'ਚ ਦੇਖੋ ਸੁਵੀਨਾ ਜੀ ਕੀਤੀ ਜਾ ਰਹੀ ਹੈ। ਇੱਕ ਬੋਥ ਇਨ ਦੇਅਰ ਫਿਫਟੀਜ਼, ਦੋਨੋਂ ਹੀ ਆਪਣੀ ਫਿਫਟੀਜ਼ ਦੇ ਵਿੱਚ ਸੀਗੇ, ਇੱਕ 52 ਸਾਲ ਦੇ ਇਰਫਾਨ ਖਾਨ ਸਾਹਿਬ ਔਰ ਇੱਕ 55 ਸਾਲ ਦੇ ਆਪਣੇ ਪ੍ਰਧਾਨ ਮੰਤਰੀ ਇੰਗਲੈਂਡ ਦੇ ਮਿਸਟਰ ਬੋਰਿਸ ਜੌਨਸਨ। ਦੋਨਾਂ ਦੀ ਖਬਰ ਅੱਜ ਚਰਚਾ 'ਚ ਹੈ। 52 ਸਾਲ ਦੇ ਇਰਫਾਨ ਖਾਨ ਸਾਹਿਬ ਨੂੰ ਉਹਨਾਂ ਦੇ ਅੱਜ ਜਿਹੜੇ ਚਾਹਣ ਵਾਲੇ ਨੇ ਉਹ ਅੱਜ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਥੋੜ੍ਹਾ ਜਿਹਾ ਇਸ ਵੇਲੇ ਦੁੱਖ ਪ੍ਰਗਟ ਕੀਤਾ ਇਰਫਾਨ ਖਾਨ ਸਾਹਿਬ ਦਾ, ਮੈਂ ਜਿੱਥੇ ਸੁਵੀਨਾ ਜੀ ਮੈਨੂੰ ਕੋਈ ਗਲਤ ਨਾ ਲਏ, ਜਿੱਥੇ ਮੈਂ ਦੁੱਖ ਵੀ ਪ੍ਰਗਟ ਕਰਦਾ, ਲੇਕਿਨ ਉਹਦੇ ਨਾਲ ਮੈਂ ਅੱਜ ਉਹਨਾਂ ਦੀ ਲਾਈਫ ਨੂੰ ਸੈਲੀਬ੍ਰੇਟ ਵੀ ਕਰ ਰਿਹਾ ਕਿ ਇਰਫਾਨ ਖਾਨ ਸਾਹਿਬ ਹਮੇਸ਼ਾ ਸਾਡੇ ਵਿੱਚ ਰਹਿਣਗੇ। ਉਹਨਾਂ ਦੀ ਮੂਵੀਜ਼ 'ਤੇ ਮੈਂ ਜੇ ਨਾਮ ਲਵਾਂ ਤਾਂ ਫਿਰ ਲਿਸਟ ਲੰਬੀ ਹੋ ਜਾਏਗੀ, ਅੰਗਰੇਜ਼ੀ ਮੀਡੀਅਮ ਤੋਂ ਲੈ ਕੇ ਹਿੰਦੀ ਮੀਡੀਅਮ ਤੋਂ ਲੈ ਕੇ ਬੜੀ ਲੰਬੀ ਲਿਸਟ ਹੈ ਇਰਫਾਨ ਖਾਨ ਸਾਹਿਬ ਦੀ। ਔਰ ਉਹਨਾਂ ਦੀ ਅਦਾਕਾਰੀ, ਚਾਹੇ ਲਾਈਫ ਆਫ ਪਾਏ ਦੀ ਗੱਲ ਕਰ ਲਈਏ, ਚਾਹੇ ਮਾਈਟੀ ਹਾਰਟ ਦੇ ਵਿੱਚ ਉਹਨਾਂ ਦਾ ਜ਼ਬਰਦਸਤ ਕਿਰਦਾਰ ਸੀਗਾ ਪਾਕਿਸਤਾਨੀ ਪੁਲਿਸ ਆਫਿਸਰ ਦਾ, ਚਾਹੇ ਕੋਈ ਵੀ ਤੁਸੀਂ ਕਿਰਦਾਰ ਦੀ ਗੱਲ ਕਰ ਲਓ, ਜ਼ਬਰਦਸਤ ਨੇ। ਬਟ ਪਾਨ ਸਿੰਘ ਤੋਮਰ ਮਤਲਬ ਮੇਰਾ ਫੇਵਰੇਟ ਹੈਗਾ ਹਮੇਸ਼ਾ, ਜਿਹੜਾ ਉਹਨਾਂ ਦਾ ਕਿਰਦਾਰ ਹੈ, ਨੋ ਡਾਊਟ ਕਿ ਉਹਨਾਂ ਨੂੰ ਕਮਰਸ਼ੀਅਲ ਸਕਸੈਸ ਬੜੀ ਮਿਲੀ ਹੈ ਅੰਗਰੇਜ਼ੀ ਮੀਡੀਅਮ, ਹਿੰਦੀ ਮੀਡੀਅਮ ਤੋਂ। ਔਰ ਦੂਸਰਾ, ਜਿੱਥੇ ਅਸੀਂ ਦੋ ਬੰਦੇ ਜਿਹੜੇ ਫਿਫਟੀਜ਼ ਨੇ, ਇੱਕ ਤਾਂ 52 ਸਾਲ ਦੇ ਇਰਫਾਨ ਖਾਨ ਸਾਹਿਬ ਦੀ ਚਰਚਾ ਚੱਲ ਰਹੀ ਹੈ, ਦੂਸਰੀ ਚਰਚਾ ਚੱਲ ਰਹੀ ਹੈ 55 ਸਾਲ ਦੇ ਬੋਰਿਸ ਜੌਨਸਨ। ਉਹਨਾਂ ਦੇ ਘਰ ਸਾਰੇ ਜਾਣਦੇ ਆ ਕਿ ਉਹਨਾਂ ਦੀ ਵਾਈਫ, ਉਹਨਾਂ ਦੇ ਬੇਬੀ ਹੋਇਆ ਹੈ, ਤਾਂ ਸਾਰੇ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ। ਉਹਨਾਂ ਦੀ ਵਾਈਫ ਨਹੀਂ ਹੈਗੇ, ਹਜੇ ਫਿਆਂਸੇ ਆ, ਉਹਨਾਂ ਨੂੰ ਪਾਰਟਨਰ ਕਹਿ ਸਕਦਾ ਮੈਂ, ਫਿਆਂਸੇ ਕਹਿ ਸਕਦਾ ਹੈਗਾ, ਉਹਨਾਂ ਦੇ ਪਾਰਟਨਰ ਹੈਗੇ ਨੇ। ਸੋ ਅੱਜ ਦੋਨੋਂ ਫਿਫਟੀਜ਼ 'ਚ ਹੈਗੇ ਨੇ, 55 ਸਾਲ ਦੇ ਬੋਰਿਸ ਜੌਨਸਨ, ਉਹਨਾਂ ਦੇ ਘਰ ਖੁਸ਼ੀਆਂ ਆਈਆਂ ਨੇ, ਬੱਚਾ ਹੋਇਆ ਉਹਨਾਂ ਦੇ ਘਰ, ਔਰ 52 ਸਾਲ ਦੇ ਇਰਫਾਨ ਖਾਨ ਸਾਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ, ਸਾਡੀਆਂ ਯਾਦਾਂ ਦੇ ਵਿੱਚ ਤਾਂ ਹਮੇਸ਼ਾ ਹੀ ਨਾਲ ਹੋਣਗੇ। ਦਿਸ ਇਜ਼ ਵਟ ਲਾਈਫ ਇਜ਼। ਅੱਜ ਦੋ ਮਸ਼ਹੂਰ ਸ਼ਖਸ, ਉਹਨਾਂ ਦੇ ਵੈਰੀ ਕੰਟਰਾਸਟਿੰਗ ਨਿਊਜ਼। ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ ਜੀ, ਗੋ ਹੈਡ।
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਜੋ ਮੈਂ ਕਹਿਣਾ ਚਾਹੁੰਦਾ ਸੀ ਉਸ ਤੋਂ ਜ਼ਿਆਦਾ ਤੁਸੀਂ ਕਹਿ ਛੱਡਿਆ, ਕਿਉਂਕਿ ਸਾਰੇ ਦਿਨ ਮੈਂ ਆਲਵੇਜ਼ ਰੋਜ਼ਾਨਾ ਹੁੰਦਾ, ਮੇਰੀ ਰੁਟੀਨ ਬਣੀ ਹੋਈ ਹੈ। ਇਸ ਮੈਂ ਕਿਹਾ ਚਲੋ ਕੁਛ ਹੁੰਦਾ ਨੀ ਕਰਨ ਨੂੰ, ਤਾਂ ਨਿਊਜ਼ ਦੇਖ ਲਓ। ਤਾਂ ਸਭ ਤੋਂ ਪਹਿਲੀ ਨਿਊਜ਼ ਆ, ਮੈਂ ਦੇਖੀ ਆਈ ਐਮ ਸ਼ੌਕ, ਕਿਉਂਕਿ ਇੰਨਾ ਅੱਛਾ ਇਨਸਾਨ, ਵਧੀਆ ਕਲਾਕਾਰ, ਔਰ ਏਜ ਵੀ ਕੁਛ ਨੀ, ਤੁਹਾਨੂੰ ਪਤਾ 53-52 ਉਹਨਾਂ ਦੀ ਏਜ ਸੀ, ਇਜ਼ ਨਥਿੰਗ, ਐਂਡ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣਾ ਮੁਕਾਮ ਜਿਹੜਾ ਪ੍ਰਾਪਤ ਕੀਤਾ ਸੀ। ਵੈਸੇ ਕੋਈ ਇਹਨਾਂ ਦੀ ਬੈਕਗਰਾਉਂਡ ਇਹ ਨਹੀਂ ਸੀ ਕਿ ਬੜੇ ਤਗੜੇ ਘਰ ਤੋਂ ਹੈ, ਵਾਟਐਵਰ ਜੋ ਵੀ, ਲੇਕਿਨ ਬੜਾ ਹਾਰਡ ਵਰਕ ਕਰਕੇ ਅੱਜ ਤੱਕ ਇੱਥੇ ਪਹੁੰਚੇ ਸੀ। ਬਟ ਹੀ ਵਾਜ਼ ਵੈਰੀ ਨਾਈਸ ਐਂਡ ਜੈਂਟਲਮੈਨ, ਸੋ ਆਈ ਐਮ ਰੀਲੀ ਸ਼ੌਕ। ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਦੀ ਤਰਫ ਤੋਂ ਦੁੱਖ ਜਿਹੜਾ ਹੈਗਾ ਜ਼ਾਹਰ ਕਰਦਾ, ਤੇ ਮੈਂ ਚਾਹੁੰਦਾ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਉਹਨਾਂ ਦੇ ਪਰਿਵਾਰ ਨੂੰ ਵੀ ਸ਼ਕਤੀ ਦੇਵੇ, ਵੀ ਇੰਨੀ ਯੰਗ ਏਜ ਚੋਂ ਚਲੇ ਗਏ ਤੇ ਇੰਨਾ ਨਾਮ ਲੈ ਕੇ ਦੁਨੀਆਂ ਦੇ ਵਿੱਚ ਉਹਨਾਂ ਨੇ ਜੋ ਮੁਕਾਮ ਹਾਸਿਲ ਕੀਤਾ ਸੀ, ਤੇ ਕੋਈ ਵੀ ਨੀ ਸ਼ਾਇਦ ਕਰ ਸਕਦਾ ਜਿਸ ਤਰ੍ਹਾਂ ਮਿਹਨਤ ਦੇ ਨਾਲ ਉਹਨਾਂ ਨੇ ਕੀਤਾ। ਤੇ ਹੋਰ ਤਾਂ ਬਾਕੀ ਜਿਹਦੇ ਵਿੱਚ ਵੀ, ਇਹ ਤਾਂ ਮੇਰੀ ਅੱਜ ਦੀ ਛੋਟੀ ਜਿਹੀ ਘਰ ਦੇ ਅੱਗੇ ਰਿਕੁਐਸਟ ਵੀ ਕਰਨਾ ਚਾਹੁੰਦਾ, ਜੇ ਤੁਸੀਂ ਜੋ ਵੀ ਇਹ ਚੱਲ ਰਿਹਾ ਮਹਾਮਾਰੀ ਚੱਲ ਰਹੀ ਹੈ ਯੁੱਧ ਵਿੱਚ, ਇਹ ਬੜੀ ਭੈੜੀ ਚੱਲ ਰਹੀ ਹੈ, ਇਹਦੇ ਬਾਰੇ ਹਜੇ ਤੱਕ ਕੋਈ ਵੀ ਨੀ ਪ੍ਰਡਿਕਟ ਕਰ ਸਕਦਾ ਕੀ ਹੋਣ ਵਾਲਾ। ਕੀ ਕੋਈ ਤੁਹਾਡੇ ਕੋਲ ਛੋਟੀ ਮੋਟੀ ਏਦਾਂ ਦੀ ਗੱਲ ਹੈ ਵੀ ਕਿਸੇ ਤੇ ਕੋਈ ਵੈਕਸੀਨੇਸ਼ਨ ਹਜੇ ਟਰਾਈ ਕੀਤੀ ਹੋਵੇ, ਉਹਦਾ ਰਿਜ਼ਲਟ ਜਿਹੜਾ ਹੈਗਾ ਬੈਟਰ ਨਿਕਲਿਆ ਹੋਵੇ, ਜਾਂ ਕੁਛ ਅੱਗੇ ਨੂੰ ਚਾਂਸਿਸ ਹੈ ਕਿ ਇਸ ਵੈਕਸੀਨੇਸ਼ਨ ਨੂੰ ਮਾਰਕੀਟ ਦੇ ਵਿੱਚ ਆ ਸਕਦੀ ਹੈ, ਕਦੋਂ ਆ ਸਕਦੀ? ਕਿਉਂਕਿ ਦੇਖੋ ਹਜੇ ਤੱਕ ਤਾਂ ਅਸੀਂ ਘਰਾਂ 'ਚ ਬੈਠੇ ਹਾਂ, ਹਰ ਚੀਜ਼ ਸੇਫ ਹੈ। ਹੁਣ ਡਰ ਇਸ ਚੀਜ਼ ਦਾ ਵੀ ਜੇ ਦੁਬਾਰਾ ਤੋਂ ਫਿਰ ਅਸੀਂ ਉੱਦਾਂ ਹੀ ਪਲਾਜ਼ਿਆਂ 'ਚ, ਮਾਰਕੀਟਸ 'ਚ, ਜਾਂ ਫਿਰ ਕੰਮਾਂ 'ਤੇ ਵਾਪਸ ਜਾਣ ਲੱਗੇ, ਤੇ ਕਿਸੇ ਨਾ ਕਿਸੇ ਤੋਂ ਕਿਸੇ ਨੂੰ ਕੁਛ ਚੀਜ਼ ਲੱਗ ਜਾਣੀ ਹੈ, ਤੇ ਉਹਦਾ ਡੈਮੇਜ ਬਹੁਤ ਹੋਣੇ ਆ। ਹਜੇ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਘਰਾਂ 'ਚ ਬੈਠੇ ਹੋਣ ਦੇ ਕਾਰਨ, ਤੇ ਤੁਸੀਂ ਇਹਦੇ ਬਾਰੇ ਦੱਸੋ ਕੀ ਸੰਭਾਵਨਾ ਹੈਗੀ ਹੈ? ਇਹ ਬਹੁਤ ਸੀਰੀਅਸ ਇਸ਼ੂ ਹੈ ਯੁੱਧ ਵਿੱਚ, ਇਸ ਨੂੰ ਲੋਕ ਲੈ ਨਹੀਂ ਰਹੇ ਸੀਰੀਅਸ, ਲੇਕਿਨ ਤੁਸੀਂ ਦੱਸੋ ਆਪਣੇ ਵਿਚਾਰ ਦਿਓ, ਮੈਂ ਆਫ ਦੇਅਰ ਸੁਣਨਾ। ਥੈਂਕ ਯੂ ਵੈਰੀ ਮੱਚ ਯੁਗਵੀਰ ਜੀ, ਤੁਹਾਨੂੰ ਤੁਹਾਡੀ ਟੀਮ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਰਮੇਸ਼ਇੰਦਰ ਚੌਹਾਨ ਸਾਹਿਬ। ਪਹਿਲਾਂ ਤਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਯੈਸ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਇਰਫਾਨ ਖਾਨ ਸਾਹਿਬ ਜਿਹੜੇ ਨੇ ਜੀ ਅੱਜ ਦੁਨੀਆ ਅੱਜ ਉਹਨਾਂ ਨੂੰ ਬਿਲਕੁਲ ਯਾਦ ਕਰ ਰਹੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਸਿਰਫ ਨਾ ਸਿਰਫ ਇੰਡੀਆ ਦੇ ਵਿੱਚ, ਅੱਜ ਮੈਂ ਦੇਖ ਰਿਹਾ ਸੀ ਸਵੇਰੇ CBC ਦੇ ਉੱਤੇ CP24, ਅੱਜ ਸਾਰਾ BBC CNN, ਅੱਜ ਕੋਈ ਦੁਨੀਆ ਦਾ ਐਸਾ ਕੋਈ ਮੀਡੀਆ ਨਹੀਂ ਹੈ ਜਿਹੜਾ ਅੱਜ ਖਾਨ ਸਾਹਿਬ ਨੂੰ ਯਾਦ ਨਹੀਂ ਕਰ ਰਿਹਾ। ਸਿਰਫ ਇੰਡੀਅਨ ਮੀਡੀਆ ਨਹੀਂ, ਦੁਨੀਆ ਦਾ ਹਰ ਮੀਡੀਆ ਅੱਜ ਉਹਨਾਂ ਨੂੰ ਯਾਦ ਕਰ ਰਿਹਾ। ਐਂਡ ਅਗੇਨ ਜਿਸ ਤਰ੍ਹਾਂ ਮੈਂ ਦੱਸਿਆ, ਫੋਰ ਅ ਸਿੰਪਲ ਰੀਜ਼ਨ ਦੈਟ ਹੀ ਵਾਜ਼ ਅਗੇਨ ਮੇਰੀ ਜ਼ਾਤੀ ਰਾਏ, ਵਾਜ਼ ਅ ਕਾਮਨ ਮੈਨਸ ਐਕਟਰ, ਐਵਰੀਬਡੀ ਕੁਡ ਰਿਲੇਟ ਟੂ ਹਿਮ। ਬਹੁਤ ਸਾਰੇ ਐਸੇ ਐਕਟਰਸ ਹੁੰਦੇ ਨੇ ਜਿਹੜੇ ਕਿ ਕੁਝ ਪਰਟੀਕੁਲਰ ਰੋਲਸ ਦੇ ਵਿੱਚ ਹੀ ਉਹ ਚੰਗੇ ਲੱਗਦੇ ਨੇ, ਬਟ ਉਹ ਹਰ ਤਰ੍ਹਾਂ ਦਾ ਰੋਲ ਨਹੀਂ ਕਰ ਸਕਦੇ। ਬਟ ਜਿਸ ਕੰਫਰਟ ਦੇ ਨਾਲ, ਜਿਸ ਈਜ਼ ਦੇ ਨਾਲ ਹੀ ਵੁੱਡ ਗੈਟ ਇਨ ਟੂ ਦ ਸਕਿਨ ਆਫ ਦ ਕਰੈਕਟਰ ਐਂਡ ਪਲੇ ਆਲ ਡਿਫਰੈਂਟ ਰੋਲ, ਆਲ ਵਰਸਟਾਈਲ ਰੋਲਸ, ਉਹ ਕਮਾਲ ਸੀਗਾ। ਉਹਨਾਂ ਦੀ ਅਦਾਕਾਰੀ, ਉਹਨਾਂ ਦਾ ਡਾਇਲੋਗ ਡਿਲੀਵਰੀ ਕਮਾਲ ਹੈ। ਔਰ ਮੈਂ ਬਾਰ ਬਾਰ ਇੱਕ ਮੂਵੀ ਦਾ ਨਾਮ ਇਸ ਲਈ ਲੈ ਰਿਹਾ ਬਿਕੋਜ਼ ਐਜ਼ ਆਈਵ ਆਲਰੇਡੀ ਮੈਂਸ਼ਨਡ ਕਿ ਵਿਦਾਊਟ ਐਨੀ ਡਾਊਟ ਹੁੰਦੇ ਉਹਨਾਂ ਦੀ ਆ ਜਿਹੜੀ ਰੀਸੈਂਟ ਮੂਵੀ ਹੈ, ਜੇ ਕਿਸੇ ਨੇ ਨਹੀਂ ਦੇਖੀ ਤਾਂ ਜ਼ਰੂਰ ਦੇਖਣਾ ਜੀ। ਹਿੰਦੀ ਮੀਡੀਅਮ, ਅੰਗਰੇਜ਼ੀ ਮੀਡੀਅਮ ਹੈ ਸਾਰੀਆਂ, ਉਹਨਾਂ ਦੀਆਂ ਮੂਵੀਜ਼ ਬੜੀਆਂ ਚੰਗੀਆਂ ਨੇ। ਐਂਡ ਆਈ ਰੀਅਲੀ ਕੱਲ੍ਹ ਮੈਂ ਦੇਖ ਰਿਹਾ ਸੀਗਾ ਉਹਨਾਂ ਦੀ, ਅੱਛਾ ਪੀਕੂ ਉਹਨਾਂ ਦੀ ਇੱਕ ਹੋਰ ਬੜੀ ਜ਼ਬਰਦਸਤ ਹੈ, ਦੈਟਸ ਵੈਰੀ ਨਾਈਸ ਮੂਵੀ ਪੀਕੂ, ਜੇ ਕਿਸੇ ਨੇ ਨਹੀਂ ਦੇਖੀ, ਥੋੜ੍ਹੀ ਆਰਟ ਟਾਈਪ ਹੈ ਮੂਵੀਜ਼, ਲੇਕਿਨ ਪੀਕੂ ਇਜ਼ ਅਨਦਰ ਵੈਰੀ। ਮੈਂ ਤਾਂ ਉਹੀ ਕਿਹਾ ਜੀ, ਜਿੰਨੇ ਉਹਨਾਂ ਦੇ ਨਾਮ ਲਏ ਜਾਵਾਂਗੇ। ਐਂਡ ਮੈਂ ਦੇਖ ਰਿਹਾ ਸੀ ਕਿ ਦੀਪਿਕਾ ਪਾਦਕੋਨ ਉਹਨਾਂ ਦੀ ਜਿਹੜੀ ਕੋ ਸਟਾਰ ਹੈਗੀ ਹੈ ਪੀਕੂ ਦੀ, ਐਕਚੁਅਲੀ ਦ ਇੰਟਾਇਰ ਬਾਲੀਵੁੱਡ, ਦੇ ਆਰ ਇੰਟਾਇਰ ਬਾਲੀਵੁੱਡ, ਦੇ ਆਰ ਸ਼ੈਲ ਸ਼ੌਕ, ਦੇ ਮਤਲਬ ਦੇ ਹੈਵ ਨੋ ਵਰਡਸ ਟੂ ਐਕਸਪ੍ਰੈਸ ਕਿ ਹੋਇਆ ਕੀ ਇਹ ਮਤਲਬ ਇਰਫਾਨ ਖਾਨ ਸਾਹਿਬ ਦੇ ਨਾਲ। ਸੋ ਐਨੀ ਵੇਜ਼, ਔਰ ਗੁਰਪ੍ਰੀਤ ਸਾਹਿਬ ਕਹਿ ਰਹੇ ਨੇ ਜੀ ਸਪਾਈਡਰਮੈਨ 2, ਮੈਂ ਕਿਹਾ ਜੀ ਸਪਾਈਡਰਮੈਨ, ਤੁਸੀਂ ਹਾਲੀਵੁੱਡ ਦੀਆਂ ਕਿੰਨੀਆਂ ਹੀ ਮੂਵੀਜ਼ ਨੇ, ਕੋਈ ਮਤਲਬ ਆਈ ਐਮ ਨੋਟ ਸ਼ੋਰ, ਮੈਨੂੰ ਕੋਈ ਕਰੈਕਟ ਕਰ ਸਕਦਾ, ਮੇਰੇ ਖਿਆਲ ਨਾਲ ਜਿੰਨੀ ਹੀ ਹਾਲੀਵੁੱਡ ਦੀਆਂ ਮੂਵੀਜ਼ ਇਹਨਾਂ ਨੇ ਕੀਤੀਆਂ ਨੇ, ਮੈਨੂੰ ਪਤਾ ਹੋਰ ਬੜੇ ਬਹੁਤ ਸਾਰੇ ਐਕਟਰਸ ਨੇ ਕੀਤੀਆਂ, ਬਟ ਮੈਨੂੰ ਸ਼ੱਕ ਹੈ ਕਿ ਹਾਲੀਵੁੱਡ ਦੀਆਂ ਮੂਵੀਜ਼ ਇਹਨਾਂ ਤੋਂ ਜ਼ਿਆਦਾ ਕਿਸੇ ਨੇ ਕੀਤੀਆਂ ਨੇ। ਸੰਬੜੀ ਕੈਨ ਕਰੈਕਟ ਨਹੀਂ, ਮੇਰੇ ਕੋਲ ਐਗਜੈਕਟ ਫਿਗਰ ਨਹੀਂ ਹੈ ਕਿ ਇਹਨਾਂ ਤੋਂ ਜ਼ਿਆਦਾ ਜੇ ਕਿਸੇ ਨੇ ਕੀਤੀਆਂ ਹੋਣ ਇਰਫਾਨ ਖਾਨ ਸਾਹਿਬ ਤੋਂ, ਪਰ ਮੇਰੇ ਖਿਆਲ ਦੇ ਨਾਲ ਅਫਕੋਰਸ ਉਹਨਾਂ ਨੂੰ ਹਮੇਸ਼ਾ ਬਾਲੀਵੁੱਡ ਦੇ ਸਟਾਰ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਏਗਾ। ਬਟ ਜਿੰਨੀਆਂ ਹਾਲੀਵੁੱਡ ਦੀਆਂ ਮੂਵੀਜ਼ ਇਹਨਾਂ ਨੇ ਕੀਤੀਆਂ ਇੰਡੀਅਨ ਸਾਈਡ ਤੋਂ, ਜੇ ਮੈਂ ਗੱਲ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨੇ ਕੀਤੀਆਂ ਨੇ। ਅਮਰੀਸ਼ ਪੁਰੀ ਜੀ ਨੇ ਬਿਲਕੁਲ ਕੀਤੀਆਂ, ਓਮ ਪੁਰੀ ਜੀ ਨੇ, ਬਟ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਜਿੰਨੀਆਂ ਕਿਸੇ ਨੇ ਕੀਤੀਆਂ ਹੋਣੀਆਂ, ਕਿਉਂਕਿ ਦੇਖੋ ਸਪਾਈਡਰਮੈਨ 'ਚ ਸੀਗੇ, ਲਾਈਫ ਆਫ ਪਾਈ ਸੀਗੇ, ਜੁਰਾਸਿਕ ਪਾਰਕ ਸੀਗੇ, ਇਨਫਰਨੋ 'ਚ ਸੀਗੇ, ਆਪਣੇ ਕਿਹੜੀ ਮਾਈਟੀ ਹਾਰਟ, ਉਹ ਮੇਰੀ ਫੇਵਰੇਟ, ਵਨ ਆਫ ਦਾ ਫੇਵਰੇਟ ਮੂਵੀਜ਼ ਆ ਮਾਈਟੀ ਹਾਰਟ, ਉਹਦੇ ਵਿੱਚ ਸੀਗੇ। ਸੋ ਮੇਰੇ ਖਿਆਲ ਨਾਲ ਇਹਨਾਂ ਜਿੰਨੀਆਂ ਸ਼ਾਇਦ ਨਹੀਂ ਕੀਤੀਆਂ। ਆਈ ਡਾਊਟ ਕਿ ਹਾਲੀਵੁੱਡ ਮੂਵੀਜ਼ ਆ 6-7 ਮੈਂ ਹੀ ਘੜਾ ਦਿੱਤੀਆਂ, ਅਪਰੋਕਸੀਮੇਟਲੀ 6-7 ਮੈਨੂੰ ਪਤਾ ਹੈ, 7 ਮੂਵੀਜ਼ ਜਿਹੜੀ ਵਿੱਚ ਇਰਫਾਨ ਖਾਨ ਸਾਹਿਬ ਐਕਟਡ। ਆਈ ਡਾਊਟ ਕਿ ਕਿਸੇ ਨੇ 10 ਮੂਵੀ 'ਚ ਇੰਡੀਅਨ ਬਾਲੀਵੁੱਡ ਸਟਾਰ ਜਿਹਨੇ ਕਿ 10 ਹਾਲੀਵੁੱਡ ਦੇ ਵਿੱਚ ਕੀਤੀਆਂ ਹੋਣ। ਜੇ ਕੋਈ ਸਾਡੇ ਲਿਸਨਰ ਮੈਨੂੰ ਦੱਸਣਾ ਚਾਹਣ ਤੇ ਮੈਨੂੰ ਜ਼ਰੂਰ ਦੱਸਣ। ਸ਼ਾਹਰੁਖ ਖਾਨ ਨੇ ਸਰ, ਮੈਨੂੰ ਤਾਂ ਯਾਦ ਹੀ ਨਹੀਂ ਕਿਹੜੀ ਮੂਵੀ 'ਚ ਉਹਨਾਂ ਨੇ ਕੰਮ ਕੀਤਾ। ਆਈ ਡੋਂਟ ਥਿੰਕ ਸੋ ਹਾਲੀਵੁੱਡ ਦੀ ਮੂਵੀ 'ਚ ਸ਼ਾਹਰੁਖ ਖਾਨ ਸਾਹਿਬ ਇਹਨਾਂ ਦਾ ਮੈਂ ਸਵਾਲ ਇਹ ਪੁੱਛ ਰਿਹਾ ਕਿ ਇਰਫਾਨ ਖਾਨ ਸਾਹਿਬ ਤੋਂ ਜ਼ਿਆਦਾ, ਵੀ ਆਲ ਨੋ, ਵੀ ਆਲ ਲਵ ਹਿਮ ਫੋਰ ਹਿਸ ਮਕਬੂਲ ਤੋਂ ਵਿੱਚ, ਮੈਨੂੰ ਸਭ ਤੋਂ ਪਹਿਲਾਂ ਐਕਟਿੰਗ ਮਕਬੂਲ 'ਚ ਬੜੀ ਪਸੰਦ ਆਈ ਸੀ। ਵੀ ਆਲ ਨੋ ਇਰਫਾਨ ਖਾਨ ਸਾਹਿਬ ਇਜ਼ ਅ ਬ੍ਰਿਲੀਅੰਟ ਬਾਲੀਵੁੱਡ ਐਕਟਰ, ਲਾਈਫ ਇਨ ਅ ਮੈਟਰੋ, ਮਕਬੂਲ, ਨੇਮ ਸੇ, ਮਤਲਬ ਦੁਨੀਆ ਭਰ ਦੀਆਂ ਮੂਵੀਜ਼ ਤੁਸੀਂ ਕਹਿ ਸਕਦੇ। ਐਂਡ ਐਕਚੁਅਲੀ ਯੂਰ ਵਟ ਨੇਮ ਸੇਕ ਇਜ਼ ਆਲਸੋ, ਦ ਨੇਮ ਸੇਕ ਇਜ਼ ਆਲਸੋ ਸੋਰਟ ਆਫ ਮਿਕਸ, ਤੁਸੀਂ ਕਹਿ ਸਕਦੇ ਹੋ, ਇਟਸ ਹਾਲੀਵੁੱਡ ਐਂਡ ਬਾਲੀਵੁੱਡ ਬੋਥ ਤੁਸੀਂ ਕਹਿ ਸਕਦੇ ਹੋ। ਲੇਕਿਨ ਮੇਰਾ ਸਵਾਲ ਇਹ ਸੀਗਾ ਕਿ ਕਿਆ ਇਰਫਾਨ ਖਾਨ ਸਾਹਿਬ ਤੋਂ ਜ਼ਿਆਦਾ, ਇਹਨਾਂ ਤੋਂ ਜ਼ਿਆਦਾ ਕਿਸੇ ਨੇ ਹਾਲੀਵੁੱਡ ਦੇ ਵਿੱਚ ਕੋਈ ਮੂਵੀਜ਼ ਕੀਤੀਆਂ ਨੇ? ਤਾਂ ਮੈਂ ਚਾਹਣਾ ਕਿ ਕੋਈ 8-10 ਮੂਵੀਜ਼ ਕਿਸੇ ਨੇ ਕੀਤੀਆਂ ਹੋਣ ਹਾਲੀਵੁੱਡ ਦੇ ਵਿੱਚ ਜਿਹੜੇ ਕੀਤੀਆਂ ਹੋਣ। ਮੈਨੂੰ ਸ਼ੱਕ ਹੈ, ਆਈ ਡੋਂਟ ਥਿੰਕ ਸੋ ਕਿ ਇਹਨਾਂ ਤੋਂ ਜ਼ਿਆਦਾ ਕਿਸੇ ਨੇ ਕੀਤੀਆਂ ਹੈਗੀਆਂ ਨੇ ਮੂਵੀਜ਼। ਐਨੀਵੇਜ਼, ਜੇ ਕੋਈ ਯਾਦ ਹੈ ਕਿਸੇ ਨੂੰ ਤਾਂ ਜ਼ਰੂਰ ਦੱਸਣਾ ਖਾਨ ਸਾਹਿਬ ਤੋਂ ਜ਼ਿਆਦਾ ਕਿਸੇ ਨੇ ਕੀਤੀਆਂ ਹੋਣ। ਰਾਜਸਥਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਔਰ ਪਠਾਨ ਨੇ ਐਜ਼ ਦ ਨੇਮ ਇਟਸੈਲਫ ਇੰਡੀਕੇਟਸ ਇਹਨਾਂ ਦੇ ਬਾਰੇ ਜੀ। ਔਰ ਅਗਲੀ ਕਾਲ ਵੱਲ ਵਧਦੇ ਹਾਂ ਜੀ। ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ। ਜੁਝਾਰ ਸਿੰਘ ਜੀ, ਗੋ ਅਹੈਡ।
ਜੁਦਵੀ ਜੀ ਤੇ ਸਵੀ ਨਾਲ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੁਦਵੀ ਜੀ, ਇਰਫਾਨ ਖਾਨ ਹੁਣੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਜੁਦਵੀ ਜੀ ਵੈਸੇ ਵੀ ਜਿੱਦਾਂ ਹੁਣ ਚਲੋ ਕਰੋਨਾ ਵਾਇਰਸ ਵੀ ਚੱਲ ਰਿਹਾ, ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜ਼ਿੰਦਗੀ ਕਿੰਨੀ ਕੁ ਵੱਡੀ ਹੁੰਦੀ ਹੈ, ਇਸ ਚੀਜ਼ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਜਿੱਦਾਂ ਮੈਨੂੰ ਇੱਦਾਂ ਹੁੰਦਾ ਕਿ ਜ਼ਿੰਦਗੀ 'ਚ ਤੁਸੀਂ ਕਰਕੇ ਕੀ ਗਏ ਆ, ਇਸ ਚੀਜ਼ ਨਾਲ ਜ਼ਿਆਦਾ ਫਰਕ ਪੈਂਦਾ। ਤੇ ਜਿੱਦਾਂ ਹੁਣ ਚਲੋ ਆਪਣੇ ਸਮਾਜ ਦੇ ਵਿੱਚ ਇਹ ਚੀਜ਼ ਬਣੀ ਹੋ, ਆਪਾਂ ਕਹਿ ਦਿੰਦੇ ਹਾਂ ਆਤਮਾ ਨੂੰ ਸ਼ਾਂਤੀ ਮਿਲੇ ਜਾਂ ਕਿੱਦਾਂ, ਪਰ ਮੈਨੂੰ ਲੱਗਦਾ ਜਿਹੜਾ ਇਰਫਾਨ ਖਾਨ ਸੀ ਜਾਂ ਹੋਰ ਵੀ ਬਹੁਤ ਸਾਰੇ ਲੋਕ ਹੁੰਦੇ ਆ, ਚਲੋ ਇਹਨਾਂ ਦਾ ਮੀਡੀਅਮ ਫਿਲਮਾਂ ਸੀ, ਲੋਕਾਂ ਦੇ ਵੱਖਰੇ ਵੱਖਰੇ ਮੀਡੀਅਮ ਹੁੰਦੇ ਇਹਨਾਂ ਚੀਜ਼ਾਂ ਦੇ, ਮੈਨੂੰ ਲੱਗਦਾ ਉਹ ਆਪਣੀ ਆਤਮਾ ਬਾਰੇ ਘੱਟ ਕੰਸਰਨ ਸੀ, ਉਹਨਾਂ ਨੂੰ ਇਹ ਸੀਗਾ ਕਿ ਜਿਉਂਦੇ ਲੋਕਾਂ ਦੀ ਜਿਹੜੀ ਆਤਮਾ ਉਹ ਕਿੱਦਾਂ ਜ਼ਿਆਦਾ ਖੁਸ਼ ਰੱਖੇ ਖੁਸ਼ ਰਹੇ। ਸੋ ਮੇਰੇ ਖਿਆਲ ਜਿਹੜੀਆਂ ਸਾਡੀਆਂ ਇਕਨੋਮਿਕ ਪੋਲਿਸੀਜ਼ ਆ, ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਉਹਨਾਂ ਦਾ ਜਿਹੜਾ ਉਹ ਪਾਰਲੀਮੈਂਟ ਵਾਲਾ ਡਾਇਲੋਗ ਸੀ, ਉਹ ਜਿਹੜੀਆਂ ਸਟੇਟ ਦੀਆਂ ਪੋਲਿਸੀਜ਼ ਆ ਉਹਨਾਂ ਤੇ ਚੋਟ ਕਰਨ ਦਾ ਇੱਕ ਤਰੀਕਾ ਸੀ। ਸੋ ਮੇਰੇ ਖਿਆਲ ਉਹਨਾਂ ਨੂੰ ਜ਼ਿਆਦਾ ਲੋਕਾਂ ਦੀ, ਜਿਹੜੇ ਜਿਉਂਦੇ ਲੋਕ ਆ ਉਹਨਾਂ ਦੀ ਆਤਮਾ ਦੀ ਜ਼ਿਆਦਾ ਫਿਕਰ ਸੀ। ਸੋ ਕੋਈ ਗੱਲ ਨਹੀਂ, ਜ਼ਿੰਦਗੀ ਭਾਵੇਂ ਥੋੜ੍ਹੀ ਮਿਲੀ ਆ ਪਰ ਕਰ ਕਾਫ਼ੀ ਕੁਛ ਗਏ ਆ। ਸੋ ਇਹ ਗੱਲ ਜ਼ਿਆਦਾ ਮੇਰੇ ਖਿਆਲ ਮੈਨੇ ਰੱਖੀ ਹੁੰਦੀ ਆ ਜੀ। ਥੈਂਕ ਯੂ ਜਦਵੀਰ ਜੀ।
ਮੈਂ ਤੁਹਾਡੀ ਗੱਲ ਦੇ ਨਾਲ 100% ਐਗਰੀ ਕਰਦਾ ਜੀ, ਔਰ ਮੇਰੀ ਲਾਈਫ ਦੀ ਇੱਕ ਬੜੀ ਇੰਪੋਰਟੈਂਟ ਫਿਲੋਸਫੀ ਹੈ। ਦੇਖੋ ਹੁੰਦਾ ਕੀ ਹੈ ਕਿ ਆਦਮੀ ਚਾਹੇ ਇਹ ਤੇ 52 ਈਅਰ ਓਲਡ ਚਲੇ ਗਏ ਨੇ, ਚਾਹੇ ਕੋਈ 40 ਸਾਲ 'ਚ ਜਾਏ, 50 ਸਾਲ 'ਚ, 60 ਸਾਲ ਦੇ ਵਿੱਚ, 70 ਸਾਲ ਦੇ ਵਿੱਚ, ਵੀ ਆਲਵੇਜ਼ ਫੀਲ ਕਿ ਬੜੀ ਜਲਦੀ ਚਲੇ ਗਏ ਜੀ, ਸਾਡੇ ਵਿੱਚ ਹੋਰ ਰਹਿੰਦੇ ਤੇ ਚੰਗਾ ਹੁੰਦਾ। ਔਰ ਜਿਨ੍ਹਾਂ ਦੇ ਘਰ ਦੇ ਨੀਅਰ ਐਂਡ ਡੀਅਰ ਵੰਸ ਹੁੰਦੇ ਨੇ, ਉਹ ਤਾਂ ਚਾਹੇ ਕੋਈ 100 ਸਾਲ ਦਾ ਵੀ ਜਾਵੇ, ਕੋਈ 90 ਸਾਲ ਦਾ ਵੀ ਇਸ ਦੁਨੀਆਂ ਨੂੰ ਛੱਡ ਕੇ ਜਾਏ, ਤੇ ਡੈਫੀਨੇਟਲੀ ਉਹਨਾਂ ਦੇ ਪਰਿਵਾਰ ਦੇ ਲੋਕ ਜੁਝਾਰ ਸਿੰਘ ਜੀ ਇਹੀ ਮੰਨਦੇ ਨੇ ਕਿ ਬੜੀ ਜਲਦੀ ਚਲੇ ਗਏ। ਲੇਕਿਨ ਐਵਰੇਜ ਏਜ ਜੇ ਅੱਜ ਤੋਂ ਤੁਸੀਂ ਜ਼ਿਆਦਾ ਪਹਿਲਾਂ ਨਹੀਂ ਵੀ ਜਾਣਾ, ਜੇ ਅੱਜ ਤੋਂ ਤੁਸੀਂ 200-300 ਸਾਲ ਪਹਿਲਾਂ ਚਲੇ ਜਾਓ, ਤਾਂ ਐਵਰੇਜ ਏਜ ਜਿਹੜੀ ਇਨਸਾਨ ਦੀ ਸੀਗੀ ਉਹ ਤਕਰੀਬਨ 26 ਸਾਲ ਦੀ ਸੀਗੀ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਸਾਡੇ ਪੁਰਾਣੇ ਜਿਹੜੇ ਰਾਜੇ ਮਹਾਰਾਜਾ ਸੀਗੇ ਜੀ, ਚਾਹੇ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ, ਚਾਹੇ ਅਕਬਰ ਸੀਗੇ, ਸੋ ਅਕਬਰ ਲੈ ਲਓ, ਚਾਹੇ ਤੁਸੀਂ ਰਣਜੀਤ ਸਿੰਘ ਜੀ ਨੂੰ ਲੈ ਲਓ, ਮਹਾਰਾਜਾ ਜੀ ਨੂੰ, ਇਹ ਸਾਰੇ ਕੋਈ 10 ਸਾਲ, ਕੋਈ 12 ਸਾਲ, ਕੋਈ 15 ਸਾਲ ਦੇ ਵਿੱਚ ਤੇ ਇਹ ਸਿਆਸਤ ਸੰਭਾਲਿਆ ਕਰਦੇ ਸੀਗੇ, ਮਤਲਬ ਰਾਜਾ ਬਣ ਜਾਇਆ ਕਰਦੇ ਸੀਗੇ। ਔਰ ਉਹਦਾ ਇੱਕ ਕਾਰਨ ਇਹ ਸੀਗਾ, ਮੈਂ ਜਿਸ ਤਰ੍ਹਾਂ ਦੱਸਿਆ ਹੈਗਾ ਕਿ 26 ਸਾਲ ਤੇ ਐਵਰੇਜ ਇਹ ਸੀਗੀ, ਐਵਰੇਜ ਏਜ ਵਾਸ 26 ਈਅਰਸ ਓਲਡ। ਮੇਰਾ ਇਸ ਲਈ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਜਿਹੜੀ ਤੁਹਾਡੀ ਉਮਰ ਹੈ, ਜੇ ਤੁਸੀਂ ਚਾਹੇ ਉਮਰ ਛੋਟੀ ਹੈ, ਪਰ ਜੋ ਤੁਸੀਂ ਵਧੀਆ ਕਾਰਗੁਜ਼ਾਰੀ ਕਰਕੇ ਗਏ ਹੋ ਉਹ ਜ਼ਿਆਦਾ ਮਾਇਨੇ ਰੱਖਦੀ ਹੈ। ਔਰ ਮੈਂ ਇਹ ਵੀ ਆਪਣੇ ਲਈ ਮੈਂ ਜ਼ਰੂਰ ਲਾਗੂ ਕਰਦਾ, ਮੰਨ ਕੇ ਚੱਲਦਾ ਕਿ ਐਨੀਥਿੰਗ ਅਬਵ 30 ਇਜ਼ ਬੋਨਸ। ਹੋ ਸਕਦਾ ਹੈ ਮੈਨੂੰ ਅਜੇ ਕੋਈ ਬੰਦੇ ਗਲਤ ਲੈਣ ਇਸ ਗੱਲ ਤੋਂ, ਐਨੀਥਿੰਗ ਅਬਵ 30 ਇਜ਼ ਬੋਨਸ। ਸੋ ਜਿਹੜੀ ਤੁਹਾਡੀ 30, ਕਿਉਂਕਿ 16 ਸਾਲ 'ਚ ਸਚਿਨ ਤੇਂਦੁਲਕਰ ਇੰਡੀਅਨ ਕ੍ਰਿਕਟ ਟੀਮ 'ਚ ਆ ਗਿਆ ਸੀਗਾ 16 ਸਾਲ, ਅਤੇ 25 ਸਾਲ ਦੇ ਵਿੱਚ ਜਾਂ 28 ਸਾਲ ਦੇ ਵਿੱਚ ਸਚਿਨ ਤੇਂਦੁਲਕਰ ਨੂੰ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਤੁਸੀਂ ਰਿਟਾਇਰ ਕਦੋਂ ਹੋਵੋਗੇ। ਔਰ ਸਾਡੇ ਕੈਨੇਡਾ ਦੇ ਵਿੱਚ ਬੜੇ ਸਾਰੇ ਐਸੇ ਐਥਲੀਟਸ ਨੇ ਜਿਨ੍ਹਾਂ ਨੇ 16 ਸਾਲ ਦੀ ਉਮਰ ਦੇ ਵਿੱਚ ਓਲੰਪਿਕ ਗੋਲਡ ਮੈਡਲ ਜਿੱਤ ਲਿਆ ਕੈਨੇਡਾ ਦੇ ਵਿੱਚ। ਇੰਡੀਆ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ ਜਿੱਤੀਆਂ ਹੋਈਆਂ ਨੇ 16 ਸਾਲ, 18 ਸਾਲ, 20 ਸਾਲ। ਸੋ 30 ਸਾਲ ਤੋਂ ਉੱਪਰ ਦੀ ਜਿਹੜੀ ਤੁਹਾਡੀ ਏਜ ਹੈ ਉਹ ਤੁਹਾਡਾ ਬੋਨਸ ਹੈ, ਇਹ ਮੰਨ ਕੇ ਚੱਲੋ ਕਿ ਜੋ ਤੁਸੀਂ ਜਿਹਨੇ ਕੁਛ ਕਰਨਾ ਹੈਗਾ ਉਹਨੇ 10-15-10 ਸਾਲ ਦੇ ਵਿੱਚ ਹੀ ਕਰ ਲੈਣਾ, ਜਿਹਨੇ ਕੁਛ ਵੀ ਕਰਨਾ ਲਾਈਫ ਦੇ ਵਿੱਚ ਉਹਨੇ 10 ਸਾਲ 'ਚ ਹੀ ਕਰ ਲੈਣਾ, ਅਤੇ ਜਿਹਨੇ ਨਹੀਂ ਕਰਨਾ ਉਹ ਫਿਰ ਕੋਈ ਐਸੀ ਗੱਲ ਨਹੀਂ ਹੈ। ਐਂਡ ਐਵਰੀਬਡੀ ਹੈਜ਼ ਅ ਰਾਈਟ ਟੂ ਲਿਵ, 100 ਸਾਲ ਜੀਓ, ਹਰੇਕ ਦੀ, ਅਸੀਂ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਗਰੀਸ਼ ਜੀ ਤੁਸੀਂ ਆਉਂਦੇ ਰਹੋਗੇ ਬੈਠ, ਹਾਂਜੀ ਗਰੀਸ਼ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਯੁੱਧਵੀਰ ਜੀ, ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਯੁੱਧਵੀਰ ਜੀ, ਅੱਜ ਸਵੇਰ ਦੀ ਸ਼ੁਰੂਆਤ ਹੈ ਬਹੁਤ ਬੁਰੀ ਖਬਰ ਤੋਂ ਹੋਈ ਹੈ। ਇਰਫਾਨ ਖਾਨ ਇੱਕ ਤੇ ਬਹੁਤ ਅੱਛੇ ਐਕਟਰ ਤੇ ਸੀਗੇ, ਬਹੁਤ ਬ੍ਰਿਲੀਅੰਟ ਐਕਟਰ ਸੀਗੇ ਤੇ ਬਹੁਤ ਅੱਛੇ ਇਨਸਾਨ ਵੀ ਸੀਗੇ। ਯੁੱਧਵੀਰ ਜੀ, ਇਹਨਾਂ ਦੀ ਇੱਕ ਇੰਟਰਵਿਊ 'ਚ ਮੈਂ ਇਹਨਾਂ ਦੇ ਫਾਦਰ ਦੀ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਸੀਗੇ, ਮੈਂ ਹਮੇਸ਼ਾ ਆਪਣੇ ਘਰ 'ਚ ਇਹੀ ਕਹਿੰਦਾ ਹੁੰਦਾ ਸੀਗਾ ਵੀ ਇਹ ਪਠਾਨ ਦੇ ਘਰ 'ਚ ਇੱਕ ਬ੍ਰਾਹਮਣ ਪੈਦਾ ਹੋ ਗਿਆ, ਕਿਉਂਕਿ ਯੁੱਧਵੀਰ ਜੀ ਐਨੀਮਲ ਲਵਰ ਬਹੁਤ ਅੱਛੇ ਸੀਗੇ, ਮਤਲਬ ਐਨੀਮਲ ਲਵਰ ਬਹੁਤ ਸੀਗੇ ਹੈ ਵੀ ਇਹ ਬਿਲਕੁਲ ਚਿਕਨ ਵਗੈਰਾ ਕੁਝ ਨੋਨ ਵੈਜ ਲੈ ਲਓ ਜਾਂ ਡਰਿੰਕ ਵਗੈਰਾ ਬਿਲਕੁਲ ਨਹੀਂ ਕਰਦੇ ਹੁੰਦੇ ਸੀਗੇ ਵੀ ਇਹ ਆਪਣੇ ਜਿੱਦਾਂ ਨਾ ਫੈਮਿਲੀ ਦੇ ਅਸੂਲਾਂ ਤੋਂ ਬਿਲਕੁਲ ਅਲੱਗ ਹੀ ਚੱਲੇ ਆ ਵੀ ਜਿੱਦਾਂ ਯੁੱਧਵੀਰ ਜੀ ਸਾਡੇ ਘਰ 'ਚ ਇੱਕ ਮਾਹੌਲ ਬਣ ਜਾਂਦਾ ਵੀ ਸਾਨੂੰ ਆਪਣੀ ਫੈਮਿਲੀ ਦੀ ਜਿਹੜੀ ਵੈਲਿਊਜ਼ ਹੈ ਉਹਦੇ ਅਕੋਰਡਿੰਗ ਸਾਨੂੰ ਚੱਲਣਾ ਪੈਂਦਾ, ਬਿਲਕੁਲ ਜਿੱਦਾਂ ਸਾਨੂੰ ਫੈਮਿਲੀ ਕਹਿੰਦੀ ਉਦਾਂ ਕਰਨਾ ਪੈਂਦਾ। ਇਹ ਬਿਲਕੁਲ ਉਹਨੇ ਅਗੇਂਸਟ ਚੱਲੇ ਸੀਗੇ, ਕਹਿੰਦੇ ਨਹੀਂ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਮੈਂ ਨਹੀਂ ਕਰੂੰਗਾ, ਡਜ਼ਨਟ ਮੈਟਰ ਮੈਂ ਕਿਹੜੀ ਫੈਮਿਲੀ 'ਚ ਮੇਰਾ ਬਰਥ ਹੋਇਆ ਕਿੱਦਾਂ ਹੋਇਆ। ਬਾਕੀ ਯੁੱਧਵੀਰ ਜੀ ਜਿਹੜੀ ਇਹਨਾਂ ਨੂੰ ਸੀਗੀ ਕੈਂਸਰ ਸੀਗਾ, 2018 'ਚ ਡਿਟੈਕਟ ਹੋਇਆ ਸੀ ਕੈਂਸਰ ਪਹਿਲਾਂ ਇਹਨਾਂ ਦਾ। ਤੇ ਯੁੱਧਵੀਰ ਜੀ ਮੈਂ ਸਮਝਦਾ ਵੀ ਜਿਹੜੀ ਚਾਬੀ ਹੈਗੀ ਉੱਪਰ ਵਾਲੇ ਦੇ ਹੱਥ 'ਚ ਹੀ ਹੈਗੀ ਆ। ਹੁਣ ਕਈ ਕੇਸ ਯੁੱਧਵੀਰ ਜੀ ਸਾਡੇ ਸਾਹਮਣੇ ਆਉਂਦੇ ਆ ਜਿੱਦਾਂ ਯੁਵਰਾਜ ਸਿੰਘ ਹੋ ਗਏ, ਮਨੀਸ਼ਾ ਕੋਇਰਾਲਾ ਹੋ ਗਏ, ਉਹ ਕਿੱਦਾਂ ਕੈਂਸਰ ਤੋਂ ਲੜ ਕੇ ਹਾਲੇ ਵੀ ਜਿੱਦਾਂ ਆਪਣੀ ਚਲੋ ਫਾਈਟ ਕਰਕੇ ਲਾਈਫ ਜੀ ਰਹੇ ਆ ਤੇ ਇਹ ਬਹੁਤ ਛੋਟੀ ਏਜ 'ਚ ਚਲੇ ਗਏ। ਯੁੱਧਵੀਰ ਜੀ ਇੱਥੇ ਸਾਨੂੰ ਸਿੱਖਣ ਨੂੰ ਇਹੀ ਕੁਛ ਮਿਲਦਾ ਵੀ ਇਨਸਾਨ ਇੱਕ ਕਹਿ ਲਈਏ ਵੀ ਜ਼ੀਰੋ ਹੈ ਜੀ, ਉਹਦੇ ਹੱਥ ਵੱਸ ਕੁਛ ਨਹੀਂ ਹੈਗਾ ਵੀ ਕੋਈ ਏਦਾਂ ਦੀ ਤੁਹਾਨੂੰ ਬਿਮਾਰੀ ਲੱਗ ਜਾਂਦੀ ਹੈ ਤੇ ਉਹਦੀ ਬਾਗਡੋਰ ਯੁੱਧਵੀਰ ਜੀ ਹਮੇਸ਼ਾ ਉੱਪਰ ਵਾਲੇ ਦੇ ਹੱਥ ਹੁੰਦੀ ਹੈ। ਇਸ ਲਈ ਸਾਨੂੰ ਹਮੇਸ਼ਾ ਉਸ ਤੋਂ ਡਰ ਕੇ ਜਾਂ ਉਹਨੂੰ ਪਿਆਰ ਕਰਕੇ ਵੀ ਇੱਦਾਂ ਹੀ ਰਹਿਣਾ ਚਾਹੀਦਾ ਵੀ ਸਾਨੂੰ ਆਪਣੀ ਲਾਈਫ ਤੇ ਇੰਨਾ ਕਮਾਂਡ ਨਹੀਂ ਕਰਨਾ ਚਾਹੀਦਾ ਵੀ ਕਿੱਦਾਂ। ਹੁਣ ਜਿੱਦਾਂ ਅੱਛੇ ਇਨਸਾਨ ਸੀ ਯੁੱਧਵੀਰ ਜੀ, 54 ਸਾਲ ਦੀ ਉਮਰ 'ਚ ਇਹਨਾਂ ਦੀ ਡੈਥ ਹੋਈ ਹੈ ਤੇ ਸਾਨੂੰ ਇੱਥੋਂ ਇਹੀ ਸਿੱਖ ਮਿਲਦੀ ਹੈ ਵੀ ਇਨਸਾਨ ਨੂੰ ਹੰਕਾਰ ਵਿੱਚ ਜਾਂ ਆਪਣੇ ਅਹੁਦੇ 'ਚ ਬਿਲਕੁਲ ਨਹੀਂ ਰਹਿਣਾ ਚਾਹੀਦਾ, ਹਮੇਸ਼ਾ ਨੀਵਾਂ ਹੋ ਕੇ ਸਭ ਦਾ ਸ਼ੁਕਰ ਅਦਾ ਕਰਕੇ ਰਹਿਣਾ ਚਾਹੀਦਾ। ਇਹਦੇ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਯੁਧਵੀਰ ਜੀ, ਕੀ ਕਹਿਣਾ ਚਾਹੋਗੇ?
ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਤੁਸੀਂ ਬਿਲਕੁਲ ਠੀਕ ਕਹੀ ਹੈ ਕਿ ਇਹ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਇਹਨਾਂ ਦੀ ਸਭ ਤੋਂ ਇੰਪੋਰਟੈਂਟ ਚੀਜ਼ ਜੇ ਮੈਂ ਕਹਾਂ ਤੇ ਵੈਰੀ ਵੈਰੀ ਸੈਕੂਲਰ ਪਰਸਨ। ਅੱਜ ਅਸੀਂ ਉਹਨਾਂ ਨੂੰ ਕਹਿ ਜ਼ਰੂਰ ਰਹੇ ਹਾਂ, ਖਾਨ ਸਾਹਿਬ ਵੀ ਮੈਂ ਕਿਹਾ, ਦੋ ਤਿੰਨ ਵਾਰ ਮੈਂ ਵੀ ਉਹਨਾਂ ਨੂੰ ਕਿਹਾ ਇਰਫਾਨ ਖਾਨ ਸਾਹਿਬ, ਲੇਕਿਨ ਉਹਨਾਂ ਨੇ 2016 ਦੇ ਵਿੱਚ ਇੱਕ ਇੰਟਰਵਿਊ 'ਚ ਦੱਸਿਆ ਸੀ ਔਰ ਉਸ ਤੋਂ ਕਿਤੇ ਪਹਿਲਾਂ ਉਹਨਾਂ ਨੇ ਆਪਣੇ ਲਾਸਟ ਨੇਮ ਜਿਹੜਾ ਉਹਨਾਂ ਦਾ ਖਾਨ ਸੀਗਾ ਉਹਦਾ ਇਸਤੇਮਾਲ ਕਿਹਾ ਸੀ ਲੋਕਾਂ ਨੂੰ ਕਿ ਨਾ ਕਰੋ। ਇਰਫਾਨ ਖਾਨ ਸਾਹਿਬ ਨੇ ਬਹੁਤ ਆਪਣੇ ਲੋਕਾਂ ਨੂੰ ਵੀ ਕਿਹਾ ਔਰ ਇੰਟਰਵਿਊ ਦੇ ਵਿੱਚ ਵੀ ਇੱਕ ਵਾਰੀ ਪਬਲਿਕਲੀ ਐਲਾਨ ਕਰਤਾ ਸੀ ਔਰ ਉਹਨੇ ਕਿਹਾ ਸੀ ਬਿਕੋਜ਼ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕਿਸੇ ਚੀਜ਼ ਦੇ ਨਾਲ ਜੋੜਿਆ ਜਾਵੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੀ ਉਹ ਉਹਨਾਂ ਦੇ ਫਾਦਰ ਨੇ ਵੀ ਕਿਹਾ ਵੀ ਇਹ ਸਾਡੇ ਮਤਲਬ ਕਿ ਪਠਾਨਾਂ ਦੇ ਘਰ ਇੱਕ ਬ੍ਰਾਹਮਣ ਪੈਦਾ ਹੋ ਗਿਆ ਕਿਉਂ, ਔਰ ਉਹਨਾਂ ਦੀ ਸੋਚ ਉਹਨਾਂ ਦੀ ਇਕੱਲੀ ਇਹ ਨਹੀਂ ਕਿ ਜੀ ਉਹਨਾਂ ਨੇ ਆਪਣਾ ਮੀਟ ਅੰਡਾ ਨਹੀਂ ਸੀ ਖਾਂਦੇ ਜਾਂ ਇਹ ਨਹੀਂ ਸੀ, ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਵੀ ਇਸੇ ਤਰ੍ਹਾਂ ਦੀ ਸੀਗੀ ਕਿ ਜੀ ਮੈਨੂੰ ਕਿਸੇ ਦੇ ਨਾਲ ਨਾ ਜੋੜਿਆ ਜਾਵੇ, ਠੀਕ ਹੈ। ਔਰ ਇਸ ਕਾਰਨ ਮੈਂ ਤਾਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਅਸੀਂ ਤਾਂ ਚਲੋ ਉਹਨਾਂ ਦਾ ਲਾਸਟ ਨੇਮ ਖਾਨ ਅਤੇ ਖਾਨ ਹੀ ਕਹਾਂਗੇ, ਪਰ ਹੀ ਕਲੀਅਰਲੀ ਮੈਨਸ਼ਨ ਕਿ ਮੈਨੂੰ ਇਰਫਾਨ ਕਿਹਾ ਜਾਵੇ ਬਸ। ਔਰ ਇਰਫਾਨ ਦੇ ਵਿੱਚ ਉਹਨਾਂ ਨੇ ਇੱਕ ਐਕਸਟਰਾ ਆਰ ਲਗਾ ਦਿੱਤਾ ਸੀ, ਉਹ ਕਹਿੰਦੇ ਮੈਨੂੰ ਇੱਕ ਐਕਸਟਰਾ ਆਰ ਦੀ ਆਵਾਜ਼ ਬੜੀ ਪਸੰਦ ਹੈ, ਇਰਫਾਨ ਖਾਂ ਇਰਫਾਨ ਕਿਹਾ ਜਾਵੇ ਮੈਨੂੰ ਬਸ, ਦੈਟਸ ਵਟ ਹੀ ਵਾਂਟਡ, ਰਾਈਟ। ਐਂਡ ਯੂ ਨੋ ਕਿ ਬਹੁਤ ਸਾਰੇ ਲੋਕ ਐਸੇ ਇੰਡੀਆ 'ਚ ਹੈਗੇ ਨੇ ਜਿਹੜੇ ਕਿ ਆਪਣੇ ਲਾਸਟ ਨੇਮ ਉਹ ਕਹਿੰਦੇ ਆ ਕਿ ਠੀਕ ਹੈ ਲਗਾਉਣਾ ਲਗਾਓ, ਪਰ ਉਹ ਚਾਹੁੰਦੇ ਨਹੀਂ ਕਿ ਲਾਸਟ ਨੇਮ ਉਹਨਾਂ ਦਾ ਯੂਜ਼ ਕੀਤਾ ਜਾਏ। ਜੇ ਤੁਹਾਨੂੰ ਯਾਦ ਹੋਏ ਤਾਂ ਆਸ਼ੂਤੋਸ਼ ਵੀ ਨਹੀਂ ਚਾਹੁੰਦੇ, ਆਸ਼ੂਤੋਸ਼ ਜਿਹੜੇ ਕਿ ਪਹਿਲਾਂ ਮੀਡੀਆ ਦੇ ਵਿੱਚ ਸੀਗੇ, ਮੀਡੀਆ 'ਚ ਬੜਾ ਉਹਨਾਂ ਦਾ ਬੜਾ ਨਾਮ ਸੀਗਾ, ਮੀਡੀਆ ਤੋਂ ਬਾਅਦ ਉਹ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਲੱਗੇ, ਉਹ ਵੀ ਔਰ ਬਹੁਤ ਸਾਰੇ ਲੋਕ ਹੈਗੇ ਨੇ ਹੋਰ, ਈਵਨ ਜੇ ਮੈਂ ਇੱਕ ਹੋਰ ਜਿਹੜਾ ਵਨ ਆਫ ਮਾਈ ਅਨਦਰ ਫੇਵਰੇਟ ਖਾਨ ਜਿਹੜੇ ਹੈਗੇ ਨੇ ਫਰਾਨ ਅਖਤਰ, ਔਰ ਇਹ ਲੋਕ ਵੀ ਇਹੀ ਕਹਿੰਦੇ ਨੇ ਕਿ ਜੀ ਸਾਨੂੰ ਕਿਸੇ ਧਰਮ ਦੇ ਨਾਲ ਨਾ ਜੋੜਿਆ ਜਾਵੇ। ਹੀ ਇਜ਼ ਮਾਈ ਵਨ ਆਫ ਮਾਈ ਵੈਰੀ ਫੇਵਰੇਟ ਗਾਇਜ਼ ਫਰਾਨ, ਮੈਂ ਫਰਾਨ ਅਖਤਰ ਮੈਂ ਉਹਨਾਂ ਨੂੰ ਬੜਾ ਪਸੰਦ ਕਰਦਾ, ਵੈਰੀ ਟੈਲੈਂਟਡ, ਔਰ ਮੇਰੇ ਹਿਸਾਬ ਨਾਲ ਫਰਾਨ ਅਖਤਰ ਤੋਂ ਜ਼ਿਆਦਾ, ਅਗੇਨ ਮਾਈ ਓਪੀਨੀਅਨ, ਫਰਾਨ ਅਖਤਰ ਤੋਂ ਜ਼ਿਆਦਾ ਟੈਲੈਂਟਡ ਕੋਈ ਨਹੀਂ ਹੈ। ਐਨੀਵੇਜ਼ ਅੱਜ ਆਪਾਂ ਇਰਫਾਨ ਖਾਨ ਸਾਹਿਬ ਦੀ ਗੱਲ ਕਰ ਰਹੇ ਹਾਂ, ਤੁਸੀਂ ਇਹ ਦੇਖੋ ਕਿ ਉਹਨਾਂ ਨੇ ਹਾਸਲ ਦੇ ਵਿੱਚ ਹੀ ਵਨ ਦਾ ਫਿਲਮ ਫੇਅਰ ਬੈਸਟ ਐਕਟਰ, ਫਿਰ ਲਾਈਫ ਇਨ ਮੈਟਰੋ 'ਚ ਉਹਨਾਂ ਨੇ ਜਿੱਤਿਆ, ਫਿਰ ਪਾਨ ਸਿੰਘ ਤੋਮਰ ਦੇ ਵਿੱਚ ਉਹਨਾਂ ਨੇ ਜਿੱਤੇ ਆ, ਔਰ ਪਦਮ ਸ਼੍ਰੀ ਅਵਾਰਡਸ, ਨੈਸ਼ਨਲ ਅਵਾਰਡਸ ਉਹਨਾਂ ਨੇ ਜਿੱਤੇ ਨੇ। ਹਾਂਜੀ, ਅਗਲੀ ਕਾਲ ਜੀ, ਮਨਜੀਤ ਸਿੰਘ ਜੀ ਤੁਸੀਂ ਆਉਂਦੇ ਰਹੋ। ਹਾਂਜੀ ਮਨਜੀਤ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਹਾਂਜੀ ਹਾਂਜੀ, ਯੁੱਧਵੀਰ ਜੀ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਬਾਕੀ ਆ ਜਿੱਦਾਂ ਤੁਸੀਂ ਸਾਰੇ ਦੱਸ ਹੀ ਰਹੇ ਆ, ਹੀ ਵਾਜ ਆਲਸੋ ਕਮਾਲ ਦੀ ਅਦਾਕਾਰੀ ਕਰਦੇ ਸੀਗੇ ਇਰਫਾਨ ਖਾਨ ਜੀ, ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹਾਂ ਜੀ। ਜਿੱਦਾਂ ਤੁਸੀਂ ਸਾਰਿਆਂ ਨੂੰ ਦੱਸਿਆ, ਜਿੰਨੀ ਵੀ ਜ਼ਿੰਦਗੀ ਜਿੱਤੀ ਜੀ ਹੈ ਉਹਨੇ ਪੂਰੀ ਐਨ ਫੁੱਲ ਜਿੱਦਾਂ ਕਹਿੰਦੇ ਹੁੰਦੇ ਨਾ, ਲਿਵ ਫੁੱਲ ਲਾਈਫ। ਬਾਕੀ ਮੇਰਾ ਖਿਆਲ ਕਬੀਰ ਬੇਦੀ ਸਾਹਿਬ ਨੇ ਕਾਫੀ ਇੰਗਲਿਸ਼ ਮੂਵੀ 'ਚ ਕੰਮ ਕੀਤਾ, ਮੈਨੂੰ ਪੂਰਾ ਚੇਤਾ ਤਾਂ ਨਹੀਂ, ਹੋ ਸਕਦਾ ਉਹਨੇ ਵੀ ਕਾਫੀ ਕੀਤਾ ਹੋਵੇ, ਤੇ ਤੁਹਾਨੂੰ ਫਿਰ ਦੱਸ ਦਿਓ। ਬਾਕੀ ਇੱਕ ਆਟਾ ਤਾਂ ਪੂਰਾ ਹੋਣ ਵਾਲਾ ਨੀ, ਜਿੱਥੇ ਵੀ ਹੈਗੇ ਆ ਜਿੱਦਾਂ ਵੀ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਜਗ੍ਹਾ ਦੇਵੇ, ਹੋਰ ਇਹੋ ਕਹਿ ਸਕਦੇ ਜੀ।
ਬਿਲਕੁਲ ਜੀ, ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਦੇ ਨਾਲ ਕਿ ਜਿੱਥੇ ਅਸੀਂ ਠੀਕ ਹੈ ਅੱਜ ਥੋੜ੍ਹਾ ਜਿਹਾ ਅਸੀਂ ਨਿਰਾਸ਼ ਜ਼ਰੂਰ ਹੋਵਾਂਗੇ, ਲੇਕਿਨ ਆਈ ਥਿੰਕ ਹੀ ਲਿਵਡ ਫੁੱਲ ਲਾਈਫ। ਇਹ ਮਾਇਨੇ ਨਹੀਂ ਰੱਖਦੇ ਕਿ ਉਹ 52 ਸਾਲ ਦੇ ਸੀਗਾ, ਕੋਈ 40 ਸਾਲ ਦਾ ਸੀਗਾ, ਕੋਈ 30 ਸਾਲ ਦਾ ਚਲਾ ਗਿਆ, ਜਾਂ ਕੋਈ 100 ਸਾਲ ਦਾ ਹੋ ਕੇ ਗਿਆ, ਵਧੀਆ ਜ਼ਿੰਦਗੀ ਜਿਹੜਾ ਜਾਂ ਚੰਗੀ ਜ਼ਿੰਦਗੀ ਜਿਹੜਾ, ਐਂਡ ਆਈ ਐਗਰੀ ਵਿਦ ਯੂ ਮਨਜੀਤ ਸਾਹਿਬ, ਹੀ ਲਿਵਡ ਇਸ ਫੁੱਲ ਲਾਈਫ, ਅਤੇ ਸਾਨੂੰ ਠੀਕ ਹੈ ਥੋੜ੍ਹੀ ਜਿਹੀ ਨਿਰਾਸ਼ਾ ਜ਼ਰੂਰ ਹੋਏਗੀ। ਪ੍ਰਤਾਪ ਸਾਹਿਬ ਨੇ ਸਹੀ ਬੋਲਿਆ, ਕਿੰਗ ਸਾਈਜ਼। ਪ੍ਰਤਾਪ ਸਾਹਿਬ ਥੈਂਕ ਯੂ, ਤੁਸੀਂ ਹਮੇਸ਼ਾ ਬੜੇ ਵਧੀਆ ਪ੍ਰਤਾਪ ਸਾਹਿਬ ਮੈਸੇਜ ਭੇਜਦੇ ਨੇ, ਸੋ ਯੈਸ ਕਿੰਗ ਸਾਈਜ਼ ਜੀ, ਕਿ ਅਸੀਂ ਤਾਂ ਉਹਨਾਂ ਦੀ ਲਾਈਫ ਨੂੰ, ਮੈਂ ਤਾਂ ਇਹੀ ਕਹਾਂਗਾ ਜੀ, ਉਹ ਸਾਡੇ ਵਿੱਚੋਂ ਸਰੀਰਕ ਤੌਰ 'ਤੇ ਚਲੇ ਗਏ ਨੇ, ਲੇਕਿਨ ਆਪਣੇ ਕੰਮ ਦੇ ਨਾਲ ਉਹ ਹਮੇਸ਼ਾ ਸਾਡੇ ਨਾਲ ਜੁੜੇ ਰਹਿਣਗੇ, ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ, ਸੋ ਉਹ ਸਾਡੇ ਵਿੱਚ ਹੀ ਰਹਿਣਗੇ। ਹਾਂਜੀ ਥੈਂਕ ਯੂ, ਔਰ ਬਹੁਤ ਸ਼ੁਕਰੀਆ ਜੀ, ਥੈਂਕ ਯੂ
ਵੈਰੀ ਮਚ।
ਹਾਂਜੀ, ਔਰ ਜਿੱਥੇ ਤੁਸੀਂ ਅਮਰੀਸ਼ ਪੁਰੀ ਉਹਨਾਂ ਦੀ ਗੱਲ ਕਹਿ ਰਹੇ ਹੋ, ਪਹਿਲਾਂ ਵੀ ਮਨਜੀਤ ਜੀ ਸਾਡੇ ਕਿਸੇ ਨੇ ਭੇਜਿਆ ਸੀ ਕਿ ਅਮਰੀਸ਼ ਪੁਰੀ ਸਾਹਿਬ ਨੇ, ਬਟ ਮੈਨੂੰ ਕੋਈ ਅਮਰੀਸ਼ ਪੁਰੀ ਉਹਨਾਂ ਦੀ, ਓਮ ਪੁਰੀ ਸਾਹਿਬ ਨੇ ਤਾਂ ਹਾਲੀਵੁੱਡ ਦੀਆਂ ਕਾਫੀ ਮੂਵੀਜ਼ 'ਚ ਕੰਮ ਕੀਤਾ ਹੈ, ਬਟ ਇਹਨਾਂ ਨੇ ਆਪਣੇ ਅਮਰੀਸ਼ ਪੁਰੀ ਉਹਨਾਂ ਨੇ ਆਈ ਡੋਂਟ ਥਿੰਕ ਸੋ ਕਿ ਇੰਨੀਆਂ ਮੂਵੀਜ਼ 'ਚ ਕੰਮ ਕੀਤਾ, ਕਿਉਂਕਿ ਮੇਰਾ ਸਵਾਲ ਬੇਸਿਕਲੀ ਇਹ ਸੀਗਾ ਕਿ ਕਿਆ ਕਿਸੇ ਨੇ ਇਰਫਾਨ ਖਾਨ ਹੋਣਾਂ ਤੋਂ ਜ਼ਿਆਦਾ ਹਾਲੀਵੁੱਡ ਦੇ ਵਿੱਚ ਕੰਮ ਕੀਤਾ ਹੈ, ਇੰਨੀਆਂ ਮੂਵੀਜ਼ ਜਿੰਨੇ 'ਚ ਇਰਫਾਨ ਖਾਨ ਨੇ ਕੀਤਾ, ਸੋ ਮੈਨੂੰ ਸ਼ੱਕ ਹੈ ਕਿ ਕਿਸੇ ਨੇ ਨਹੀਂ ਕੀਤਾ। ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ, ਗੁਰਦੇਵ ਸਿੰਘ ਜੀ ਗੋ ਹੈਡ।
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਭਾਜੀ, ਸਵੇਰ ਦੀ ਖਬਰ ਸੁਣ ਕੇ ਮਨ ਨੂੰ ਬੜਾ ਦੁੱਖ ਲੱਗਾ, ਬਹੁਤ ਹੀ ਵਧੀਆ ਇਨਸਾਨ ਔਰ ਬਹੁਤ ਹੀ ਵਧੀਆ ਐਕਟਰ ਜਿਹੜਾ ਕਿ ਬਾਲੀਵੁੱਡ ਦੇ ਵਿੱਚੋਂ ਉਹਦੀ ਆਉਣ ਸਰਵਿਸ ਨਹੀਂ ਦੇਣੀ ਜਿਹੜੀ ਉਹ ਬਹੁਤ ਹੀ ਵਧੀਆ, ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ। ਮੈਂ ਤੇ ਯੁੱਧਵੀਰ ਜੀ ਉਹਨਾਂ ਦਾ ਨਾਂ ਹੀ ਵੇਖ ਕੇ ਨਾ, ਫਿਲਮ ਦੀ ਕੋਈ ਸਟੋਰੀ ਹੋਵੇ ਨਾ ਉਹਦੇ ਡਜ਼ਨਟ ਮੈਟਰ, ਮੈਂ ਤਾਂ ਉਹਨਾਂ ਨਾਂ ਵੇਖ ਕੇ ਕਿੰਨੇ ਫਿਲਮ ਦੇਖਣੀ ਹੈ, ਕਿਉਂਕਿ ਉਹਨਾਂ ਦੀ ਐਕਟਿੰਗ ਏਡੀ ਜ਼ਬਰਦਸਤ, ਔਰ ਅਸੀਂ ਸਾਰੇ ਮਿਸ ਕਰਾਂਗੇ ਉਹਨਾਂ ਨੂੰ। ਔਰ ਇਰਫਾਨ ਖਾਨ ਨੇ ਬਹੁਤ ਹੀ, ਮੈਂ ਤੇ ਵੱਧ ਤੋਂ ਵੱਧ ਬੜਾ ਦੁੱਖ ਲੱਗਾ ਜੀ ਉਹਨਾਂ ਦੀ ਇਸ ਉਹਨਾਂ ਦੀ ਡੈਥ ਦਾ ਪਤਾ ਲੱਗਾ। ਥੈਂਕ ਯੂ ਸਰ, ਵਾਹਿਗੁਰੂ ਨਾਲ ਚੜ੍ਹਦੀ ਕਲਾ 'ਚ ਉਹਨਾਂ ਦੀ ਸੇਲ ਕਰਕੇ ਕਹਿੰਦੇ ਆ ਵੀ ਸੋਰੀ ਵੀ ਜਗ੍ਹਾ ਚੰਗੀ ਜਗ੍ਹਾ ਉਹਨਾਂ ਨੂੰ ਨਵਾਸ ਬਖਸ਼ੇ, ਜਿਹੜੀ ਸ਼ਾਂਤੀ ਬਖਸ਼ੇ ਉਹਨਾਂ ਦੀ ਆਤਮਾ ਨੂੰ। ਥੈਂਕ ਯੂ ਜੀ,
ਥੈਂਕ ਯੂ, ਬਹੁਤ ਸ਼ੁਕਰੀਆ ਜੀ। ਔਰ ਮੈਨੂੰ ਇਸ਼ਾਰਾ ਹੋ ਰਿਹਾ ਕਿ ਜੀ ਅੱਜ ਫਿਰ ਹੈਡਲਾਈਨਸ ਨਾਲ ਲੇਟ ਹੋ ਜਾਣ, ਬਿਲਕੁਲ ਨਹੀਂ ਜੀ ਲੇਟ ਹੁੰਦੀਆਂ, ਅੱਜ ਥੋੜ੍ਹਾ ਜਿਹਾ ਸਮੇਂ ਅਸੀਂ ਥੋੜ੍ਹਾ ਜਿਹਾ ਲੈ ਲਿਆ ਕਿਉਂਕਿ ਇਹ ਵੀ ਜ਼ਰੂਰੀ ਸੀਗਾ। ਮੈਂ ਸਮਝਦਾ ਕਿ ਇੰਨਾ ਜੋ ਉਹਨਾਂ ਨੇ ਸਾਨੂੰ ਯੋਗਦਾਨ ਕੀਤਾ ਇਸ ਹਿਊਮੈਨਿਟੀ ਲਈ, ਆਰਟਸ ਲਈ, ਕਲਚਰ ਲਈ, ਸਿਨੇਮਾ ਜਗਤ ਲਈ, ਜੋ ਇਰਫਾਨ ਖਾਨ ਸਾਹਿਬ ਦਾ ਯੋਗਦਾਨ ਹੈ, ਔਰ ਇੱਕ ਆਮ ਇਨਸਾਨ ਦੀ ਜ਼ਿੰਦਗੀ ਨੂੰ ਜੋ ਹਾਈਲਾਈਟ ਕਰਦੇ ਸੀਗੇ, ਚਾਹੇ ਲਾਈਫ ਇਨ ਅ ਮੈਟਰੋ ਦੀ ਗੱਲ ਕਰ ਲਓ, ਨੇਮਸੇਕ ਦੀ ਗੱਲ ਕਰ ਲਓ, ਚਾਹੇ ਅੰਗਰੇਜ਼ੀ ਮੀਡੀਅਮ, ਹਿੰਦੀ ਮੀਡੀਅਮ, ਕਮਰਸ਼ਲੀ ਬੜੀਆਂ ਸਕਸੈਸਫੁਲ ਰਹੀਆਂ ਮੂਵੀਜ਼, ਔਰ ਜਿਸ ਮੂਵੀ ਦਾ ਮੈਂ ਬਾਰ ਬਾਰ ਵੀ ਜ਼ਿਕਰ ਕਰ ਰਿਹਾ, ਪਾਨ ਸਿੰਘ ਤੋਮਰ, ਜਿਹਨੇ ਨਹੀਂ ਦੇਖੀ, ਸੁਵੀਨਾ ਜੀ ਤੁਸੀਂ ਦੇਖੀ ਹੈ ਪਾਨ ਸਿੰਘ ਤੋਮਰ?
ਮੈਂ ਨਹੀਂ ਦੇਖ ਸਕੀ।
ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਜੀ, ਇਟਸ ਬੇਸਡ ਔਨ ਅ ਟਰੂ ਸਟੋਰੀ। ਮੈਂ ਬਹੁਤ ਘੱਟ ਮੂਵੀਜ਼ ਹੁੰਦੀਆਂ ਨੇ ਕਿ ਜਿਹੜੀਆਂ ਮੈਂ ਕਹਾਂ ਕਿ ਜੀ ਮੈਨੂੰ ਇੰਨੀਆਂ ਜ਼ਿਆਦਾ ਪਸੰਦ ਆਈਆਂ, ਐਂਡ ਪਾਨ ਸਿੰਘ ਤੋਮਰ ਇਜ਼ ਵਨ ਆਫ ਦੈਮ। ਇਟਸ ਬੇਸਡ ਔਨ ਐਂਡ ਤੁਸੀਂ ਜੇ ਇਹ ਮਤਲਬ ਜੇ ਲਿਖਿਆ ਨਾ ਆਵੇ ਕਿ ਜੀ ਇਟਸ ਬੇਸਡ ਔਨ ਅ ਟਰੂ ਸਟੋਰੀ, ਤਾਂ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਇਹ ਮੂਵੀ ਸੱਚ ਹੋ ਸਕਦੀ ਹੈ। ਐਸੀ ਕਮਾਲ ਦੀ ਜ਼ਿੰਦਗੀ ਸੀਗੀ ਉਸ ਸ਼ਖਸ ਦੀ, ਪਾਨ ਸਿੰਘ ਤੋਮਰ ਦੀ। ਤੁਸੀਂ ਇਹ ਦੇਖੋ ਕਿ ਉਹ ਸ਼ਖਸ, ਮੈਂ ਜ਼ਿਆਦਾ ਬੋਲਾਂਗਾ ਤਾਂ ਫਿਰ ਆਈ ਡੋਂਟ ਵਾਂਟ ਟੂ ਬੀ ਅ ਸਪੋਇਲਰ, ਸੋ ਤੁਸੀਂ ਉਹਨੂੰ ਦੇਖੋ, ਇੰਜੋਏ ਕਰੋ, ਔਰ ਇਰਫਾਨ ਖਾਨ ਸਾਹਿਬ ਦੀ ਅਦਾਕਾਰੀ ਨੂੰ ਆਈ ਥਿੰਕ ਤੁਸੀਂ ਜ਼ਰੂਰ ਦੇਖੋ ਪਾਨ ਸਿੰਘ ਤੋਮਰ ਨੂੰ। ਹਾਂਜੀ, ਪ੍ਰਤਾਪ ਸਾਹਿਬ ਵੀ ਰਿਕਮੈਂਡ ਕਰ ਰਹੇ ਜੀ, ਪਲੀਜ਼ ਜ਼ਰੂਰ ਦੇਖੋ। ਸੋ ਤੁਸੀਂ ਦੇਖਣਾ, ਫਿਰ ਅਸੀਂ ਗੱਲ ਜ਼ਰੂਰ ਕਰਾਂਗੇ ਇਹਦੇ ਉੱਤੇ ਵੀ। ਔਰ ਮੈਨੂੰ ਇਸ਼ਾਰਾ ਹੋ ਰਿਹਾ ਜੀ ਕਿ ਹੈਡਲਾਈਨਸ ਅਸੀਂ ਜ਼ਰੂਰ ਜਾਰੀ ਕਰ ਦਈਏ, ਕਾਲਰਸ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਹੋਲਡ ਕਰ ਲੈਣਾ, ਐਂਡ ਮੈਂ ਜ਼ਰੂਰ ਰਮੇਸ਼ ਇੰਦਰ ਚੌਹਾਨ ਸਾਹਿਬ ਦਾ ਜਵਾਬ ਵੀ ਦੇਵਾਂਗਾ, ਵੈਕਸੀਨ ਕਿੱਥੇ ਤੱਕ ਹੈ। ਵੈਸੇ ਮੈਂ ਜੇ ਤੁਹਾਨੂੰ ਯਾਦ ਹੋਏ ਤਾਂ ਮੈਂ ਮੰਡੇ ਦੀ ਬੜੀ ਡਿਟੇਲ ਰਿਪੋਰਟ ਦਿੱਤੀ ਸੀਗੀ, ਵੀ ਪ੍ਰੈਜੈਂਟਡ ਅ ਡਿਟੇਲ ਰਿਪੋਰਟ ਔਨ ਵੈਕਸੀਨ, ਮੰਡੇ ਨੂੰ ਮੈਂ ਦਿੱਤੀ ਸੀਗੀ, ਪਰਸੋਂ ਦਿੱਤੀ ਸੀਗੀ, ਪਰ ਮੈਂ ਦੁਬਾਰਾ ਅੱਜ ਫਿਰ ਦੁਬਾਰਾ ਦੇ ਦਿੰਦਾ। ਚੌਹਾਨ ਸਾਹਿਬ, ਮੈਂ ਤੁਹਾਡਾ ਕੁਐਸਚਨ ਬਿਲਕੁਲ ਨਹੀਂ ਭੁੱਲਿਆ, ਮੈਂ ਨੋਟ ਕੀਤਾ ਹੋਇਆ। ਸੋ ਰਾਈਟ ਆਫਟਰ ਦ ਹੈਡਲਾਈਨਸ ਮੈਂ ਦੋ ਤਿੰਨ ਰਿਪੋਰਟਸ ਤਿਆਰ ਕੀਤੀਆਂ ਨੇ, ਇੱਕ ਵੈਕਸੀਨ ਦੀ ਰਿਪੋਰਟ ਮੇਰੇ ਕੋਲ ਤਿਆਰ ਹੈ ਜੋ ਮੰਡੇ ਦਿੱਤੀ ਸੀ, ਮੈਂ ਦੁਬਾਰਾ ਦੁਹਰਾ ਦਿਆਂਗਾ, ਔਰ ਇੱਕ ਰਿਪੋਰਟ ਮੈਂ ਹੋਰ ਦੇਣਾ ਚਾਹ ਰਿਹਾ ਸੀ ਤੁਹਾਨੂੰ ਕਿ ਵੇਅਰ ਡੂ ਵੀ ਸਟੈਂਡ ਐਜ਼ ਫਾਰ ਐਜ਼ ਰੀਓਪਨਿੰਗ ਆਫ ਕੈਨੇਡਾ ਇਜ਼ ਕੰਸਰਨ, ਕਿਹੜੀ ਪ੍ਰੋਵਿੰਸ ਦੇ ਵਿੱਚ ਕੀ ਹੋ ਰਿਹਾ। ਮੈਂ ਉਹ ਰਿਪੋਰਟ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਸੀਗਾ, ਜੇ ਵਕਤ ਨੇ ਇਜਾਜ਼ਤ ਦਿੱਤੀ ਉਹ ਵੀ ਦੇਵਾਂਗੇ। ਪਲੱਸ ਅੱਜ ਸਾਡੇ ਕੋਲ ਯੂ ਨੋ ਐਜ਼ ਯੂਜੂਅਲ ਅੱਜ ਪੰਕਜ ਮੋਂਗਾ ਜੀ ਵੀ ਹੋਣਗੇ, ਔਰ ਸਾਡੇ ਨਾਲ ਪੀ ਕੇ ਸੱਭਰਵਾਲ ਸਾਹਿਬ ਵੀ ਹੋਣਗੇ। ਸੋ ਉਹਨਾਂ ਦੇ ਨਾਲ ਵੀ ਬੜੇ ਇੰਪੋਰਟੈਂਟ ਇਸ਼ੂਜ਼ ਦੇ ਉੱਤੇ, ਇਕੋਨਮੀ ਕਿੱਥੇ ਖੜੀ ਹੈ, ਰੀਅਲ ਸਟੇਟ ਕਿੱਥੇ ਜਾਏਗਾ, ਔਰ ਇੱਕ ਜਿਹੜਾ ਇਹ ਰੀਸੈਂਟਲੀ ਇਹਨਾਂ ਨੇ ਕਿਹਾ ਹੈ ਕਿ ਜੀ ਲੈਂਡਲੋਰਡਸ ਨੂੰ ਪੈਸੇ ਦੇਣ ਦੀ ਗੱਲਬਾਤ ਜਿਹੜੀ ਹੈ ਹੋ ਰਹੀ ਹੈ ਕਿ ਜੀ ਪੈਸੇ ਦਿੱਤੇ ਜਾਣਗੇ, ਔਰ ਉਹ ਕਿੱਥੇ ਇੱਕ ਮਾਮਲਾ ਖੜਾ ਹੈਗਾ ਕਿ ਪੈਸੇ ਜਿਹੜੇ ਨੇ ਉਹ ਠੀਕ ਨੇ, ਰੈਂਟਰਸ ਨੂੰ ਫਾਇਦਾ ਨਹੀਂ ਫਾਇਦਾ। ਮੇਰਾ ਜ਼ਾਤੀ ਰਾਏ ਹੈਗੀ ਕਿ ਇਹ ਠੀਕ ਡਿਸੀਜ਼ਨ ਨਹੀਂ ਹੈ, ਟੈਨੈਂਟਸ ਨੂੰ ਪੈਸੇ ਦੇਣੇ ਚਾਹੀਦੇ ਸੀਗੇ। ਮੈਂ ਡੇ ਵਨ ਤੋਂ ਕਹਿ ਰਿਹਾ, ਜਦੋਂ ਪੋਲਿਸੀ ਹਜੇ ਆਈ ਵੀ ਨਹੀਂ ਸੀ, ਹਜੇ ਜਦੋਂ ਮੈਂ ਪਹਿਲੀ ਵਾਰੀ ਪੋਲਿਸੀ ਸੁਣੀ ਕਿ ਜੀ ਉਹ ਲੈਂਡਲੋਰਡਸ ਲਈ ਕੁਝ ਲੈ ਕੇ ਆ ਰਹੇ ਨੇ, ਆਈ ਇਮੀਡੀਏਟਲੀ ਓਬਜੈਕਟਿਡ ਟੂ ਦਿਸ। ਮੇਰੀ ਕਲੀਅਰ ਓਬਜੈਕਸ਼ਨ ਸੀਗੀ ਕਿ ਲੈਂਡਲੋਰਡ ਨੂੰ ਤੁਸੀਂ ਪੈਸੇ ਦੇਣ ਦੀ ਗੱਲ ਕਰ ਰਹੇ ਹੋ, ਲੈਂਡਲੋਰਡ ਤਾਂ ਨਹੀਂ ਲਏਗਾ। ਔਰ ਸਾਡੇ ਕੋਲ ਖਬਰਾਂ ਵੀ ਇਹੀ ਆ ਰਹੀਆਂ ਨੇ ਕਿ ਮੇਰੇ ਨਿਗਾਹ 'ਚ ਆਏ ਨੇ ਕਿ ਕੁਝ ਲੈਂਡਲੋਰਡ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਸਾਡੀ ਕੀ ਸਿਰਦਰਦੀ ਆ, ਅਸੀਂ ਕਿਉਂ ਗਵਰਨਮੈਂਟ ਤੋਂ ਕੁਝ ਪੈਸੇ ਲਈਏ ਨਾ ਲਈਏ, ਰੈਂਟ ਦਿਓ ਨਹੀਂ ਤੇ ਕਮਰਸ਼ੀਅਲ ਦੇ ਵਿੱਚ ਤੇ ਖਾਸ ਕਰ ਹੈ, ਰੈਂਟ ਦਿਓ ਨਹੀਂ ਤੇ ਚਲੋ ਬਾਹਰ। ਔਰ ਇਵਿਕਸ਼ਨ ਕਿੰਨੀ ਆਸਾਨ ਹੈ, ਇਹਦੀ ਟੈਕਨੀਕੈਲਿਟੀ ਜਿਹੜੀ ਆ ਉਹ ਪੰਕਜ ਮੋਂਗਾ ਜੀ ਜ਼ਿਆਦਾ ਦੱਸਣਗੇ, ਸੋਰੀ ਆਪਣੇ ਪੀ ਕੇ ਸੱਭਰਵਾਲ ਸਾਹਿਬ ਜ਼ਿਆਦਾ ਦੱਸਣਗੇ ਕਿ ਕਿੰਨੀ ਆਸਾਨ ਹੈ ਕਿ ਕਮਰਸ਼ੀਅਲ ਦੇ ਵਿੱਚ ਜੇ ਤੁਸੀਂ ਪੈਸੇ ਨਹੀਂ ਦਿੱਤੇ, ਔਰ 15% ਕਮਰਸ਼ੀਅਲ ਟੈਨੈਂਟ ਜਿਹੜੇ ਹੈਗੇ ਨੇ ਉਹਨਾਂ ਨੇ 1 April ਨੂੰ ਆਪਣਾ ਰੈਂਟ ਨਹੀਂ ਦਿੱਤਾ, ਇਹ 15% ਨੇ ਤਾਂ 1 April ਨੂੰ ਦਿੱਤਾ, ਅਤੇ ਹੁਣ ਆ ਗਈ ਹੈ 1 May ਨੂੰ ਇਹ 15% ਤੋਂ ਗਿਣਤੀ ਵੱਢ ਕੇ 20 ਹੁੰਦੀ ਹੈ, 25 ਹੁੰਦੀ ਹੈ, 30 ਹੁੰਦੀ ਹੈ, ਕਿੰਨੀ ਹੁੰਦੀ ਹੈ ਇਹ ਦੇਖਦੇ ਹਾਂ ਜੀ ਕੀ ਹੁੰਦਾ। ਸੋ ਜਿਹੜੇ ਲੋਕ ਇਸ ਵੇਲੇ ਟੈਨੈਂਟ ਨੇ ਉਹ ਇਸ ਵੇਲੇ ਵੱਡੀ ਦਿੱਕਤ ਦੇ ਵਿੱਚ, ਸਾਰੇ ਨਹੀਂ ਕੁਛ, ਕਾਫੀ ਲੋਕ ਮਤਲਬ ਵੱਡੀ ਦਿੱਕਤ ਦੇ ਵਿੱਚ ਇਸ ਵੇਲੇ ਆ ਗਏ ਨੇ। ਹਾਂਜੀ, ਅਗਲੀ ਕਾਲਸ ਵੀ ਲਵਾਂਗੇ, ਲੇਕਿਨ ਸੁਵੀਨਾ ਜੀ ਹੈਡਲਾਈਨਸ ਦੇ ਸਪੋਂਸਰ ਅਨਾਊਂਸ ਕਰ ਦਿਓ, ਕਾਲਸ ਵੀ ਲੈਂਦੇ ਚਲੇ ਜਾ ਰਹੇ ਹਾਂ ਔਰ ਹੈਡਲਾਈਨਸ ਵੀ ਜਾਰੀ ਕਰਦੇ। ਹੈਡਲਾਈਨਸ ਦੇ ਸਪੋਂਸਰ ਸੁਵੀਨਾ ਜੀ,
ਹੈਡਲਾਈਨ
ਡੈਡੀਕੇਟਡ ਪਲੇਨਸ ਨੇ ਓਪਨ ਬੋਰਡ ਯਾਰਡ ਟੂ ਯਾਰਡ ਲੋਡ ਹੋਣਗੇ ਕਲੀਅਰੈਂਸ ਹੋਵੇਗੀ ਸਿਕਿਉਰਡ ਯਾਰਡ ਐਂਡ 24/7 ਡਿਸਪੈਚ ਸੰਪਰਕ ਤੁਸੀਂ ਕਰੋ ਅਮਨ ਸਮਰਾਜੀ ਨੂੰ 416-270-3636 ਤੇ 416-270-3636 ਤੇ ਫਾਈਨੈਂਸ਼ੀਅਲ ਅਸਿਸਟੈਂਸ ਜੇਕਰ ਤੁਹਾਨੂੰ ਚਾਹੀਦੀ ਹੈ ਦੋਸਤੋ ਕਿਸੇ ਵੀ ਪ੍ਰਕਾਰ ਦੀ ਇਸ ਔਖੀ ਘੜੀ ਚੋਂ ਨਿਕਲਣ ਦੇ ਲਈ ਜ਼ਰੂਰ ਤੁਸੀਂ ਕਾਲ ਕਰੋ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਨੂੰ ਉਹਨਾਂ ਦਾ ਨੰਬਰ 647-449-7501 Ontario Virtual School, ਜੇਕਰ ਸਾਥੀਓ ਤੁਸੀਂ ਮਿਨਿਸਟਰੀ ਇੰਸਪੈਕਟਡ ਆਨਲਾਈਨ ਹਾਈ ਸਕੂਲ ਦੀ ਭਾਲ ਦੇ ਵਿੱਚ ਹੋ ਜਿਹਦੇ ਨਾਲ ਜੁੜ ਤੁਸੀਂ ਘਰ ਬੈਠੇ ਹਾਈ ਸਕੂਲ ਡਿਪਲੋਮਾ ਅਰਨ ਕਰ ਸਕਦੇ ਹੋ OSSC ਕ੍ਰੈਡਿਟਸ ਅਰਨ ਕਰ ਸਕਦੇ ਹੋ ਜ਼ਰੂਰ ਤੁਸੀਂ ਸੰਪਰਕ ਕਰੋ ਓਨਟਾਰੀਓ ਵਰਚੁਅਲ ਸਕੂਲ ਨੂੰ 416-907-4899 ਤੇ 416-907-4899 ਤੇ ਜਾਂ ਫਿਰ ਲੋਗ ਆਨ ਟੂ ਵਰਚੁਅਲ ਸਕੂਲ .ca ਫਾਰ ਆਲ ਯੋਰ ਗਰੋਸਰੀ ਨੀਡਸ ਔਨ ਰੀਜ਼ਨੇਬਲ ਰੇਟ ਜ਼ਰੂਰ ਤੁਸੀਂ ਸੰਪਰਕ ਕਰੋ ਇੰਡੀਆ ਸਟੇਟਸ ਗਰੋਸਰੀ ਸਟੋਰ 900 ਰੇ ਲਾਸਨ ਬੁਲੇਵਰਡ ਬ੍ਰੈਂਪਟਨ ਇਸ ਦੀ ਐਡਰੈਸ ਮੇਵਿਸ ਰੋਡ ਐਂਡ ਰੇ ਲਾਸਨ ਬੁਲੇਵਰਡ ਇਸ ਦਾ ਮੇਜਰ ਇੰਟਰਸੈਕਸ਼ਨ ਕਾਲ ਤੁਸੀਂ ਕਰੋ 905-450-5959 ਤੇ 905-450-5959 ਤੇ ਜੇਕਰ ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਤੁਸੀਂ ਨਾ ਨੋਟ ਕਰ ਸਕਦੇ ਹੋ ਤਾਂ ਜ਼ਰੂਰ ਤੁਸੀਂ ਸੰਪਰਕ ਕਰੋ ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000 ਜੇ ਘਰ ਦੇ ਵਿੱਚ ਬੈਠੇ ਹੋ ਤਾਂ ਘਰ ਦੇ ਵਿੱਚ ਚੈਨਲ ਵਾਈ ਟੀਵੀ ਤੇ ਜ਼ਰੂਰ ਲਾ ਕੇ ਦੇਖੋ 24/7 ਤੁਹਾਨੂੰ ਲੇਟੈਸਟ ਅਪਡੇਟਸ ਜ਼ਰੂਰ ਉੱਥੋਂ ਮਿਲਣਗੀਆਂ ਰੁਕ ਕਰਦੇ ਹਾਂ ਹੈਡਲਾਈਨਸ ਵੱਲ ਗੱਲ ਕਰਦੇ ਹਾਂ ਯੁਧਵੀਰ ਜੀ ਦੇ ਨਾਲ ਜੀ ਯੁਧਵੀਰ ਜੀ
ਬਹੁਤ ਬਹੁਤ ਸ਼ੁਕਰੀਆ ਜੀ ਔਰ ਮੇਰੇ ਖਿਆਲ ਦੇ ਨਾਲ ਬਨਾਰਸੀ ਸਾਹਿਬ ਬੜੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ ਮੈਂ ਬਨਾਰਸੀ ਸਾਹਿਬ ਨੂੰ ਆਉਂਦੀ ਲੈ ਰਿਹਾ ਔਰ ਫਿਰ ਹੈਡਲਾਈਨਸ ਹੈ ਹੈਡਲਾਈਨਸ ਤੋਂ ਬਾਅਦ ਬਾਕੀ ਸਾਰੇ ਕਾਲਰਸ ਦੀ ਕਾਲ ਇਸੇ ਤਰ੍ਹਾਂ ਲੈਂਦੇ ਰਵਾਂਗੇ ਹੈਡਲਾਈਨਸ ਦੇ ਫੌਰਨ ਬਾਅਦ ਵਿਰਕ ਸਾਹਿਬ ਤੁਹਾਡੀ ਕਾਲ ਪਹਿਲੀ ਹੋਏਗੀ ਹੈਡਲਾਈਨਸ ਦੇ ਫੌਰਨ ਬਾਅਦ ਔਰ ਬਾਕੀ ਕਾਲਰਸ ਦੀ ਵੀ ਕਾਲ ਆਉਂਦੀ ਕਰਾਂਗੇ ਬਨਾਰਸੀ ਸਾਹਿਬ ਯੂ ਗੋ ਹੈਡ ਸਰ
ਜੀ ਮੈਂ ਆਪ ਸੇ ਕਿਆ ਕਹੂੰ ਕਿ ਆਪਨੇ ਵੈਕਸੀਨ ਕੇ ਬਾਰੇ ਮੇਂ ਕਬ ਕਹਾਂ ਕਿਸੇ ਖੂਬ ਬਤਾਇਆ ਹੈ ਔਰ ਮੈਨੇ ਇਸਕੇ ਬਾਰੇ ਮੇਂ ਰਿਸਰਚ ਕੀ ਹੈ ਲੇਕਿਨ ਮੈਂ ਤੋ ਯੇ ਸਮਝਤਾ ਕਿ ਆਪ ਇੰਜੀਨੀਅਰ ਹੈ ਲੇਕਿਨ ਤੋ ਆਪ ਤੋ ਸਾਇੰਟਿਸਟ ਵੀ ਨਿਕਲੇ ਆਪਨੇ ਬੜੀ ਤਫਸੀਲਨ ਬਿਆਨ ਕੀ ਹੈ ਯਕੀਨ ਕਹੀਏ ਇਸ ਬਾਤ ਪਰ ਆਪਕੋ ਮੁਬਾਰਕਬਾਦ ਪੇਸ਼ ਕਰਨਾ ਚਾਹਤਾ ਹੂੰ ਇਸੀ ਤਰ੍ਹਾਂ ਸੇ ਇਸੀ ਮੁਹੱਬਤ ਸੇ ਇਸੀ ਖਲੂਸ ਸੇ ਪੰਜਾਬੀਓ ਕੀ ਹਿੰਦੁਸਤਾਨੀਓ ਕੀ ਪਾਕਿਸਤਾਨੀਓ ਕੀ ਖਿਦਮਤ ਕਰਤੇ ਰਹੇ ਹਮ ਜਲਦੀ ਹੀ ਇਸ ਪਰ ਕਾਬੂ ਪਾ ਜਾਏਂਗੇ ਦੋ ਹਫ਼ਤੇ ਪਹਿਲੇ ਮੈਨੇ ਯੇ ਬਤਾਇਆ ਥਾ ਕਿ ਮੈਂ ਅਫਗਾਨੀ ਸਟੋਰ ਮੇਂ ਗਿਆ ਥਾ ਇਰਾਨੀ ਵਹਾਂ ਪਰ ਮੁਝਸੇ ਬਾਤ ਕਰਤੇ ਹੋਏ ਆਪਕਾ ਪ੍ਰੋਗਰਾਮ ਕੇ ਬਾਰੇ ਮੇਂ ਬਾਤ ਕੀ ਉਹਨੇ ਮੁਝਸੇ ਇੱਕ ਅਜੀਬ ਬਾਤ ਕੀ ਕਿ ਆਪ ਹਮਾਰੇ ਬਾਰੇ ਮੇਂ ਕੁਛ ਕਹੀਏ ਹਮਾਰੇ ਸ਼ਹਿਰੋਂ ਕੇ ਬਾਰੇ ਮੇਂ ਤੋ ਮੈਨੇ ਕਿਹਾ ਕਿ ਆਪ ਤੋ ਹਮਾਰੀ ਜ਼ੁਬਾਨ ਨਹੀਂ ਬੋਲਤੇ ਤੋ ਵੋ ਮੁਝਸੇ ਕਹਿਣੇ ਲਗੇ ਕਿ ਹਮ ਕਿਸ ਭਾਸ਼ਾ ਮੇਂ ਆਪਸੇ ਬਾਤ ਕਰ ਰਹੇ ਹੈ ਮੈਨੇ ਕਿਹਾ ਉਰਦੂ ਮੇਂ ਉਹਨੇ ਕਿਹਾ ਕਿ ਯਹੀ ਤੋ ਵਜ੍ਹਾ ਯਹੀ ਤੋ ਹਮ ਕਹਿ ਰਹੇ ਕਿ ਆਪ ਵੀ ਉਰਦੂ ਮੇਂ ਹਮਾਰੇ ਸ਼ਾਇਰੋ ਕੇ ਬਾਰੇ ਮੇਂ ਯਾਦ ਕਰੇ ਤੋ ਮੈਨੇ ਉਨ ਸ਼ਾਇਰ ਮੇਰੇ ਖਿਆਮ ਸਾਦੀ ਸਾਬਰੀ ਔਰ ਬਹੁਤ ਸੇ ਸ਼ੋਰਾ ਕਾ ਨਾਮ ਲਿਆ ਤੋ ਉਹਨੇ ਕਿਹਾ ਕਿ ਉਮਰੇ ਖਿਆਮ ਕੇ ਬਾਰੇ ਕਿਆ ਖਿਆਲ ਹੈ ਆਪਕਾ ਮੈਨੇ ਕਿਹਾ ਕਿ ਉਮਰੇ ਖਿਆਮ ਬਹੁਤ ਸ਼ਰਾਬ ਪੀਤੇ ਥੇ ਲੇਕਿਨ ਦੇਖਾ ਨਹੀਂ ਲਿਖਤੇ ਬਹੁਤ ਥੇ ਤੋ ਕਹਿਣ ਲੱਗੇ ਆਪ ਉਸੀ ਪੇ ਸ਼ੁਰੂ ਕਰ ਦੀਜੀ ਤੋ ਲੀਜੀਏ ਮੈਂ ਉਨਕੇ ਲੀਏ ਉਮਰੇ ਖਿਆਮ ਪਰ ਲਿਖ ਦੇਤਾ ਹੂੰ ਮੁਝੇ ਮੈਂ ਸੇ ਕਾਮ ਨਹੀਂ ਮੁਝੇ ਮੈਂ ਸੇ ਕਾਮ ਨਹੀਂ ਮੇਰਾ ਨਾਮ ਉਮਰੇ ਖਿਆਮ ਨਹੀਂ ਮੇਰਾ ਨਾਮ ਉਮਰੇ ਖਿਆਮ ਨਹੀਂ ਸ਼ਾਮ ਕੋ ਘਰ ਆ ਜਾਏਂਗੇ ਸ਼ਾਮ ਕੋ ਘਰ ਆ ਜਾਏਂਗੇ ਵੋ ਕਰਤੇ ਨਹੀਂ ਕਿਆਮ ਨਹੀਂ ਕਹੀਂ ਵੋ ਕਰਤੇ ਨਹੀਂ ਵੋ ਕਰਤੇ ਕਹੀਂ ਕਿਆਮ ਨਹੀਂ ਤੁਮ ਸਾਦਗੀ ਸਿੱਖਣਾ ਚਾਹਤੇ ਹੋ ਤੁਮ ਸਾਦਗੀ ਸਿੱਖਣਾ ਚਾਹਤੇ ਹੋ ਕਿਤਾਬ ਮੀਰ ਕਾ ਦਾਮ ਨਹੀਂ किताब मीर का जाम नहीं, चौबन तो चिलमन से नजर आ जाता है। इसे आपके लिए है भाई साहब, चौबन तो चिलमन से नजर आ जाता है, उनके घर में कोई बाम नहीं, बाम कोठे को कहते हैं, उनके घर में कोई बाम नहीं। ये बिल्कुल कोरोना वायरस के बारे में है। हमें मंदिर जाने से कोरोना वायरस ने रोका है, हमें मंदिर जाने से कोरोना वायरस ने रोका है। क्या वहां रहते राम नहीं, क्या वहां रहते राम नहीं, जब से वो जवान हुए हैं, जब से वो जवान हुए हैं, अब करते नहीं सलाम कहीं, अब हमें करते नहीं सलाम नहीं। मैं तो पीने का आदि हूँ, मैं तो पीने का आदि हूँ, मेरे हाथ में खाली जाम नहीं, मेरे हाथ में खाली जाम नहीं। वो तो बेगरज इशार कहता है, वो तो बेगरज इशार कहता है, बनारसी का कलाम नहीं, बनारसी का कलाम नहीं। मैं से मुझे कुछ काम नहीं, मेरा नाम उम्र खयाम नहीं। ये मैंने शेर ये गजल जो कही है उन ईरानी अफगानिस्तानी के बारे में के लिए कही है जो मुझसे सुनना चाहते हैं उम्र खयाम के बारे में। और इसके बाद मैं शादी पर भी कहूँगा जी, यकीन कीजिए कि मैं जुबान तो नहीं जानता नहीं, लेकिन पढ़ लेता हूँ, क्योंकि ये हमारे जो आखिरी शायर थे कौन थे, सब शायरी में करते थे, इसमें फारसी में शायरी करते थे, हम उर्दू में हिंदी में और पंजाब में। मैं तो हैगा तो मैं पंजाब में, सच्ची जी गल है जो मैं पंजाबी गल कर देना ना, लेकिन मैंने कमाल है वे कि सारे लोग यह कहने उर्दू च गल करे करो, तो मैं उर्दू में बात कर देता हूँ, मैं हूँ शायद इसमें कोई शक नहीं। लेकिन ये आपकी भाई साहब आपकी बड़ी बड़ी रहमत है कि आप मुझसे सुनते हैं और मेरे कलाम को वहां तक पहुंचाते हैं। तो इतनी ही बात आपसे करनी थी, आप बड़ी मेहनत से काम करते हैं और यकीन कीजिए कि मैं पास अल्फाज नहीं है, बस इतना ही कहना था। आदाबस आदाबस
आदाब बनारसी साहब, बहुत शुक्रिया आपका, आपने बहुत अच्छा कलाम शेयर किया, आपका हम तहे दिल से शुक्रिया अदा करते हैं। आपने कहा उर्दू के बारे में, ये जो आपने मजहब की भी बात की, सो मैं हेडलाइंस के बाद ज्यादा डिटेल में दो चीजों पर, एक तो वैक्सीन पर बात करना चाहूंगा और एक जो आपने बात की मजहब के बारे में और आपने उर्दू में कि आप उर्दू में बात करते हैं, तो मैं इसके बारे में भी अगर हेडलाइंस के बाद बात करें तो वो ज्यादा मेरे ख्याल से बेहतर होगा और हेडलाइंस का इंतजार है आप सबको। वीर साहब तुहाडी कॉल भी होगी अगली, बाकी कॉलर भी रिक्वेस्ट है लाइन प्लीज होल्ड कर लेना, कृपाल जी तुम भी होल्ड करो लाइन प्लीज होल्ड करो, असं सबू ऑन दी एयर करांगे जी, कोशिश करते हैं क्योंकि टाइम भी रिस्ट्रिक्टेड ही होंगे। हाँ जी हेडलाइंस वाल रुक करते हैं जी। सुविना जी साढ़े तीन होर स्पॉन्सर, सिर्फ तीन ही दसने ने क्योंकि टाइम घट है, मैं पहला हेडलाइंस दे देव, तीन मेन स्पॉन्सर सुविना जी हाईलाइट करेंगे और फिर हेडलाइंस तुहाडी खिदमत हाजिर है।
इस हिस्से में मेन स्पॉन्सर थे अपनीश अग्रवाल जी, सीपीए सीए प्रोफेशनल अकाउंटेंट ने इंडिया अमेरिका कैनेडा विच प्रैक्टिस इन्होंने की 30 सालों तो वध इन्हों का तजुर्बा है, अकाउंटिंग फाइनेंस टैक्स ऑडिटिंग कॉरपोरेट एंड स्मॉल बिजनेस एडवाइजरी दे विच इन्हों महारत हासिल है। जे थानू अकाउंटिंग सर्विसिज बिजनेस एडवाइजरी फाइनैशियल प्लानिंग टैक्स सर्विसिज की जरूरत है दोस्तों तो जरूर तुम कॉल करो अवनीश अग्रवाल जी ताकि फाइनैंसिस लैके थानू क्लीयर विजन जो है वो मिल सके। 647-5-0-2-96 ते कॉल जरूर करो, बहुत पेशेंस के नाल बड़े एहतराम के नाल थोड़ी गल सुन के थानू सही सलाह जरूर देंगे। अवनीश अग्रवाल जी का नंबर 647-500-2296। एक ट्रकिंग कंपनी है जिट्स लुकिंग फॉर सिंगल एंड टीम ड्राइवर्स, टोरंटो कैलिफोर्निया के ड्राइव एंड रन ने सेम डॉक पिकअप एंड ड्रॉप ऑफ एटलीस्ट 10 साल का तजुर्बा जोड़ा है वो लड़ींदा भी देख जानकारी भी तुम कॉल करो 416-655-9788। हर प्रकार की ग्रोसरी के लिए जरूर तुम पहुंचो सब्जी मंडी कैश एंड कैरी जो थानू चार लोकेशन तो सर्व करते हैं। मिसिसागा के लिए विजिट करो 1525 ब्रिस्टल रोड वेस्ट यूनिट नंबर 18। ब्रामटन के तीन लोकेशन ने 1098 पीटर रॉबर्सन बुलेवर्ड ब्रामटन, 8997 द गोल्ड रोड ब्रामटन, 515 रे लॉसन बुलेवर्ड ब्रामटन। बहुत वही खुशखबरी दोस्तों है कि सब्जी मंडी कैश एंड कैरी बहुत जल्द हाजिर होने वाली अपनी पांचवीं नवी लोकेशन के नाल 9825 Chinkuzi Road, Brampton. So for all your grocery needs, ਜ਼ਰੂਰ ਤੁਸੀਂ ਪਹੁੰਚੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ। ਤੇ ਜੇਕਰ ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਤੁਸੀਂ ਮਿਸ ਕਰ ਲਿਆ, ਨਹੀਂ ਨੋਟ ਕਰ ਸਕੇ, ਜ਼ਰੂਰ ਤੁਸੀਂ ਕਾਲ ਕਰੋ 416-475-5000। ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000। ਜੀ
ਬਹੁਤ ਸ਼ੁਕਰੀਆ ਜੀ, ਔਰ ਰੁੱਖ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਹੈਡਲਾਈਨਸ ਦੇ ਵਿੱਚ ਗੱਲਬਾਤ ਕਰਾਂਗੇ ਮਸ਼ਹੂਰ ਅਦਾਕਾਰ ਇਰਫਾਨ ਖਾਨ। ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਉਹਨਾਂ ਦੀ ਉਮਰ 53 ਸਾਲ ਦੀ ਸੀਗੀ ਔਰ ਕੁਝ ਦੇਰ ਤੋਂ ਉਹ ਕੈਂਸਰ ਦੇ ਨਾਲ ਲੜਾਈ ਲੜ ਰਹੇ ਸੀਗੇ, ਜਿੱਥੇ ਬਹੁਤ ਸਾਰੀਆਂ ਬਾਲੀਵੁੱਡ ਮੂਵੀਜ਼ ਜਿਨ੍ਹਾਂ ਦੇ ਵਿੱਚ ਕਿ ਪਾਨ ਸਿੰਘ ਤੋਮਰ ਵੀ ਸ਼ਾਮਿਲ ਹੈ ਉਹਦੇ ਵਿੱਚ ਇਰਫਾਨ ਖਾਨ ਨੇ ਐਕਟਿੰਗ ਕੀਤੀ ਸੀ। ਇਸ ਤੋਂ ਇਲਾਵਾ ਜੇ ਅਸੀਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਸਲਮ ਡੌਗ ਮਿਲੀਅਨੇਅਰ, ਜੁਰਾਸਿਕ ਪਾਰਕ, ਲਾਈਫ ਆਫ ਪਾਏ ਔਰ ਬਹੁਤ ਹੋਰ ਮੂਵੀਜ਼ ਦੇ ਵਿੱਚ ਵੀ ਇਰਫਾਨ ਖਾਨ ਨੇ ਅਦਾਕਾਰੀ ਕੀਤੀ ਸੀ। ਅੱਜ ਦੁਨੀਆ ਭਰ ਦੇ ਵਿੱਚ ਇਰਫਾਨ ਖਾਨ ਨੂੰ ਜਿੱਥੇ ਯਾਦ ਕੀਤਾ ਜਾ ਰਿਹਾ ਉੱਥੇ ਅਸੀਂ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਇਸ ਤੋਂ ਇਲਾਵਾ ਬਾਲੀਵੁੱਡ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਇਰਫਾਨ ਖਾਨ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ਹੈ। ਵਾਈ ਮੀਡੀਆ ਗਰੁੱਪ ਦੁਆਰਾ ਇੱਕ ਖਾਸ ਪ੍ਰੋਗਰਾਮ ਇਰਫਾਨ ਖਾਨ ਦੇ ਉੱਤੇ ਅੱਜ ਅਸੀਂ ਰੇਡੀਓ ਦੇ ਉੱਤੇ ਵੀ ਪੇਸ਼ ਕਰਨ ਜਾ ਰਹੇ ਹਾਂ ਔਰ ਇਸ ਤੋਂ ਇਲਾਵਾ ਅਸੀਂ ਚੈਨਲ ਵਾਈ ਦੇ ਉੱਤੇ ਵੀ ਇਸ ਵੀਕਐਂਡ ਦੇ ਉੱਤੇ ਖਾਸ ਪ੍ਰੋਗਰਾਮ ਜਿਹੜਾ ਇਰਫਾਨ ਖਾਨ ਨੂੰ ਯਾਦ ਕਰਦਿਆਂ ਪੇਸ਼ ਕਰਾਂਗੇ। ਔਰ ਕੋਰੋਨਾ ਵਾਇਰਸ ਦੀ ਜੇ ਅਸੀਂ ਗੱਲ ਕਰੀਏ, ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਖਬਰ ਹੈ ਕਿ ਹੁਣ ਮੇ ਦਾ ਮਹੀਨਾ ਚੜ੍ਹਨ ਜਾ ਰਿਹਾ ਔਰ ਮੇ ਦੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਪ੍ਰੋਵਿੰਸਿਸ ਨੇ ਉਹ ਹੁਣ ਓਪਨਿੰਗ ਦੀ ਗੱਲ ਕਰ ਰਹੀਆਂ ਨੇ। ਅਸੀਂ ਤੁਹਾਨੂੰ ਪ੍ਰੋਵਿੰਸ ਵਾਈਜ਼ ਜੇ ਅਸੀਂ ਜਾਣਕਾਰੀ ਦਈਏ, ਸਭ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਓਨਟੇਰੀਓ ਦੀ। ਓਨਟੇਰੀਓ ਦੇ ਵਿੱਚ ਇਸ ਵੇਲੇ ਐਲਾਨ ਕਰ ਦਿੱਤਾ ਗਿਆ ਹੈ ਕਿ 3 ਫੇਸਿਸ ਦੇ ਵਿੱਚ ਜਿਹੜੀ ਹੈ ਸਾਡੀ ਇਕਾਨਮੀ ਨੂੰ ਖੋਲਿਆ ਜਾਏਗਾ, ਲੇਕਿਨ ਕੈਲੰਡਰ ਨਹੀਂ ਦਿੱਤਾ ਗਿਆ ਆਖਿਰਕਾਰ ਡੇਟ, ਜਿਸ ਤਰ੍ਹਾਂ ਕਿ ਕਈ ਪ੍ਰੋਵਿੰਸਿਸ ਨੇ ਡੇਟਸ ਵੀ ਦੇ ਦਿੱਤੀਆਂ ਇੰਕਲੂਡਿੰਗ ਕਿਊਬੈਕ, ਕਿਊਬੈਕ ਨੇ ਵੀ ਡੇਟਸ ਦੇ ਦਿੱਤੀਆਂ, ਲੇਕਿਨ ਓਨਟੇਰੀਓ ਨੇ ਹਜੇ ਤੱਕ ਇਹਦੇ ਬਾਰੇ ਡੇਟਸ ਨਹੀਂ ਦਿੱਤੀਆਂ, ਸਿਰਫ ਗ੍ਰੈਜੂਅਲ ਫਰੇਮਵਰਕ ਜਿਹੜਾ ਉਹ ਜ਼ਰੂਰ ਦਿੱਤਾ ਹੈ 3 ਫੇਸਿਸ ਦਾ। ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਉਹਨਾਂ ਨੇ ਕਿਹਾ ਹੈ ਕਿ ਪਹਿਲੇ ਫੇਸ ਦੇ ਵਿੱਚ ਕੁਛ ਜਿਹੜੀਆਂ ਵਰਕ ਪਲੇਸਿਸ ਨੇ ਉਹ ਖੋਲੀਆਂ ਜਾਣਗੀਆਂ ਜਿਹੜੀਆਂ ਕਿ ਕਰੰਟ ਹੈਲਥ ਗਾਈਡਲਾਈਨਸ ਨੂੰ ਪੂਰਾ ਕਰਨਗੀਆਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਗਾ ਕਿ ਕੁਛ ਜਿਹੜੀ ਆਊਟਡੋਰ ਸਪੇਸ ਹੈਗੀ ਉਹਨੂੰ ਵੀ ਖੋਲਿਆ ਜਾਏਗਾ। ਹੋਸਪਿਟਲਸ ਦੇ ਵਿੱਚ ਹੁਣ ਅਲਾਓ ਕੀਤੀਆਂ ਜਾਣਗੀਆਂ ਕਿ ਜਿਹੜੀਆਂ ਨੋਨ ਅਰਜੈਂਟ ਜਾਂ ਕੁਛ ਸਕੈਜੂਲਡ ਸਰਜਰੀ ਸੀਗੀਆਂ ਉਹ ਵੀ ਹੁਣ ਅਲਾਓ ਕਰਨ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਰਹੀ ਹੈ ਓਨਟੇਰੀਓ ਦੇ ਵਿੱਚ। ਇਸ ਤੋਂ ਇਲਾਵਾ ਓਨਟੇਰੀਓ ਦੇ ਵਿੱਚ ਸੈਕਿੰਡ ਸਟੇਜ ਦੇ ਵਿੱਚ ਜਿਹੜੀ ਹੈ ਸੋਸ਼ਲ ਗੈਦਰਿੰਗ ਹੈ ਉਹਨੂੰ ਥੋੜ੍ਹਾ ਜਿਹਾ ਲਿਮਿਟ ਉਹਦੇ 'ਤੇ ਰਿਲੈਕਸ ਕੀਤੀ ਜਾਏਗੀ ਔਰ ਕੁਛ ਹੋਰ ਜ਼ਿਆਦਾ ਵਰਕ ਪਲੇਸਿਸ ਜਿਹੜੀਆਂ ਨੇ ਉਹ ਖੋਲ੍ਹ ਦਿੱਤੀਆਂ ਜਾਣਗੀਆਂ। ਤੀਸਰੀ ਸਟੇਜ ਦੇ ਵਿੱਚ ਓਨਟੇਰੀਓ ਸਾਰੀਆਂ ਹੀ ਵਰਕ ਪਲੇਸਿਸ ਜਿਹੜੀਆਂ ਨੇ ਉਹ ਖੋਲ੍ਹ ਦੇਗਾ ਔਰ ਪਬਲਿਕ ਗੈਦਰਿੰਗਸ ਦੇ ਉੱਤੇ ਹੋਰ ਜ਼ਿਆਦਾ ਰਿਲੈਕਸੇਸ਼ਨ ਦਿੱਤੀ ਜਾਏਗੀ। ਲੇਕਿਨ ਅਹਿਮ ਸਵਾਲ ਉਦੋਂ ਹੋਏਗਾ 2 ਤੋਂ 4 ਹਫ਼ਤੇ ਜੇ ਲਗਾਤਾਰ ਜਿਹੜੇ ਨਵੇਂ ਨੰਬਰਸ ਨੇ ਉਹਦੇ ਵਿੱਚ ਡਿਕਰੀਜ਼ ਦੇਖਿਆ ਗਿਆ ਉਸ ਵੇਲੇ ਅਸਲ ਡੇਟ ਜਿਹੜੀ ਹੈ ਉਹ ਐਲਾਨ ਕੀਤੀ ਜਾਏਗੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿਊਬੈਕ ਦੀ। ਕਿਊਬੈਕ ਨੇ ਐਲਾਨ ਕਰ ਦਿੱਤਾ ਹੈਗਾ ਹੈ ਕਿ ਉਹ ਆਪਣੀ ਇਕੋਨਮੀ ਨੂੰ, ਆਪਣੇ ਬਿਜ਼ਨੈਸਿਸ ਨੂੰ ਹੌਲੀ ਹੌਲੀ ਖੋਲ੍ਹ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਕਿਊਬੈਕ ਦੇ ਵਿੱਚ ਬਹੁਤ ਜਲਦੀ 4 ਮਈ ਨੂੰ ਸਕੂਲ ਦਾ ਜਿਹੜਾ ਸਟਾਫ ਹੈਗਾ ਉਹ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਾਸਤੇ ਦੁਬਾਰਾ ਤੋਂ ਵਾਪਸ ਜਾਣਾ ਸ਼ੁਰੂ ਹੋ ਜਾਏਗਾ ਮੌਂਟਰੀਅਲ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ। ਲੇਕਿਨ ਮੌਂਟਰੀਅਲ ਦੇ ਵਿੱਚ ਜਿਹੜੇ ਸਕੂਲਸ ਨੇ ਉਹ 11 ਮਈ ਨੂੰ ਜਿਹੜੇ ਨੇ ਉਹ ਖੁੱਲ੍ਹਣ ਜਾ ਰਹੇ ਨੇ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਕੁਛ ਜਿਹੜੇ ਸਕੂਲਸ ਨੇ ਉਹਨਾਂ ਨੂੰ 19 ਮਈ ਤੋਂ ਬਾਅਦ ਜਿਹੜਾ ਉਹ ਖੋਲ੍ਹਿਆ ਜਾਏਗਾ। ਆਖਿਰਕਾਰ ਬਿਜ਼ਨਸਿਸ ਜੇ ਅਸੀਂ ਸਟੋਰਸ ਦੀ ਗੱਲ ਕਰੀਏ ਤੇ 4 ਮਈ ਨੂੰ ਕਿਊਬੈਕ ਦੇ ਵਿੱਚ ਜਿਹੜੇ ਮੌਂਟਰੀਅਲ ਤੋਂ ਬਾਹਰ ਦੇ ਜਿਹੜੇ ਸਟੋਰਸ ਨੇ ਉਹ ਖੁੱਲ੍ਹ ਜਾਣਗੇ। ਗ੍ਰੇਟਰ ਮੌਂਟਰੀਅਲ ਏਰੀਆ ਜਿਹੜਾ ਉਹ 11 ਮਈ ਨੂੰ ਉਹਨਾਂ ਦੇ ਸਟੋਰਸ ਖੁੱਲ੍ਹ ਜਾਣਗੇ, ਲੇਕਿਨ ਸ਼ਾਪਿੰਗ ਮਾਲਸ ਜਿਹੜੇ ਨੇ ਉਹ ਹਜੇ ਵੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ। ਮੈਨੂਫੈਕਚਰਿੰਗ ਸੈਕਟਰ ਜਿਹੜਾ ਹੈਗਾ ਉਹ ਆਪਣੀ ਜਿਹੜੀ ਓਪਰੇਸ਼ਨਸ ਨੇ ਉਹ 11 ਮਈ ਉਸ ਤੋਂ ਬਾਅਦ ਜਿਹੜਾ ਉਹ ਓਪਨ ਕਰ ਸਕਦਾ ਹੈਗਾ। ਇਸ ਤੋਂ ਇਲਾਵਾ ਕੁਛ ਹੋਰ ਡਿਟੇਲਸ ਜਿਹੜੀਆਂ ਨੇ ਅਸੀਂ ਤੁਹਾਡੇ ਵਾਸਤੇ ਮਿਡਵਿਕ ਨਿਊਜ਼ ਪੇਪਰ ਔਰ ਚੈਨਲ ਵਾਈ 'ਤੇ ਵੀ ਪੇਸ਼ ਕਰਾਂਗੇ। ਰੁੱਖ ਕਰਦੇ ਅਸੀਂ ਹੁਣ ਸੈਸਕੈਚੂਅਨ ਵੱਲ। ਸੈਸਕੈਚੂਅਨ ਨੇ ਵੀ ਐਲਾਨ ਕਰ ਦਿੱਤਾ ਹੈਗਾ ਕਿ ਉਹਨਾਂ ਦਾ ਜਿਹੜਾ ਫੇਜ਼ 1 ਹੈ ਰੀਓਪਨਿੰਗ ਦਾ ਉਹ 4 ਮਈ ਨੂੰ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਬਾਹਰ ਰੀਕ੍ਰੀਏਸ਼ਨਲ ਐਕਟੀਵਿਟੀਜ਼ ਜਿਹੜੀਆਂ ਲੋ ਰਿਸਕ ਨੇ ਜਿਹਦੇ ਵਿੱਚ ਕਿ ਫਿਸ਼ਿੰਗ, ਬੋਟ ਲਾਂਚਿੰਗ, ਗੋਲਫਿੰਗ, ਕੈਂਪਿੰਗ, ਇਹ ਸਾਰੀਆਂ 4 ਮਈ ਨੂੰ ਸੈਸਕੈਚੂਅਨ ਦੇ ਵਿੱਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਫੇਜ਼ 1 ਦੇ ਵਿੱਚ ਜਿਹੜੀ ਲਿਮਿਟ ਹੈਗੀ ਹੈ ਕਿ 10 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਨਹੀਂ ਇਕੱਠੇ ਹੋ ਸਕਣਗੇ ਸੈਸਕੈਚੂਅਨ ਦੇ ਵਿੱਚ। ਫੇਜ਼ 2 ਜਿਹੜਾ ਉਹ 2 ਹਫ਼ਤਿਆਂ ਬਾਅਦ 19 ਮਈ ਨੂੰ ਸ਼ੁਰੂ ਹੋਏਗਾ। 19th ਮਈ ਨੂੰ ਸਸਕੈਚੁਅਨ ਦੇ ਵਿੱਚ ਜਿਹੜੇ ਰਿਟੇਲ ਸਟੋਰਸ ਨੇ ਉਹ ਆਮ ਵਾਂਗ ਖੁੱਲਣਗੇ, ਜਿਹਦੇ ਵਿੱਚ ਕਿ ਚਾਹੇ ਕੱਪੜੇ ਦੀ ਸਟੋਰਸ ਨੇ, ਕੋਈ ਟਰੈਵਲ ਏਜੰਸੀਜ਼, ਹੇਅਰ ਡਰੈਸਰਸ, ਵੇਪਿੰਗ ਸ਼ਾਪਸ, ਬੋਟ ਡੀਲਰਸ, ਬੁੱਕ ਸਟੋਰਸ, ਰਜਿਸਟਰਡ ਮਸਾਜ ਥੈਰੇਪਿਸਟ, ਇਹ ਸਾਰੇ 19 ਮਈ ਨੂੰ ਸਸਕੈਚੁਅਨ ਦੇ ਵਿੱਚ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਕੁਛ ਜਿਹੜੀਆਂ ਗਾਈਡਲਾਈਨਸ ਨੇ ਉਹ ਜ਼ਰੂਰ ਦਿੱਤੀਆਂ ਜਾਣਗੀਆਂ, ਔਰ 19 ਮਈ ਤੋਂ ਬਾਅਦ ਜਿੱਥੇ ਹੁਣ ਤੱਕ 10 ਜਣੇ ਇਕੱਠੇ ਹੋ ਸਕਦੇ ਸੀਗੇ, 19 ਮਈ ਤੋਂ ਬਾਅਦ 15 ਜਣੇ ਜਿਹੜੇ ਨੇ ਉਹ ਇੱਕ ਜਗ੍ਹਾ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀ ਉਹ ਲਗਾਈ ਜਾਏਗੀ। ਹਾਲਾਂਕਿ ਰੈਸਟੋਰੈਂਟਸ ਦੇ ਵਿੱਚ ਇਹ ਕਿਹਾ ਜਾਏਗਾ ਕਿ ਰੈਸਟੋਰੈਂਟ ਜਾਂ ਬਾਰ ਜਿਹੜੇ ਨੇ ਉਹ 50% ਕਪੈਸਿਟੀ ਦੇ ਉੱਤੇ ਜਿਹੜਾ ਉਹ ਕੰਮ ਕਰ ਸਕਦੇ ਨੇ। ਇਸ ਤੋਂ ਬਾਅਦ ਨਿਊ ਬ੍ਰੰਸਵਿਕ ਵੱਲ ਰੁੱਖ ਕਰਦੇ ਗਏ। ਨਿਊ ਬ੍ਰੰਸਵਿਕ ਨੇ ਪਹਿਲਾਂ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਜਿਹੜੇ ਰੀਓਪਨਿੰਗ ਫੇਸ ਜਿਹੜਾ ਹੈਗਾ ਉਹ 24 ਅਪ੍ਰੈਲ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈਗਾ, ਔਰ ਬੜੀ ਤੇਜ਼ੀ ਦੇ ਨਾਲ ਨਿਊ ਬ੍ਰੰਸਵਿਕ ਨੇ ਕਿਹਾ ਕਿ ਅਸੀਂ ਵੱਖ ਵੱਖ ਏਰੀਆਸ ਜਿਹੜੇ ਆ ਉਸੀਂ ਖੋਲ ਰਹੇ ਹਾਂ। ਮੈਨੀਟੋਬਾ ਦੀ ਜੇ ਅਸੀਂ ਗੱਲ ਕਰੀਏ, ਮੈਨੀਟੋਬਾ ਹੁਣੇ ਐਲਾਨ ਕਰ ਰਿਹਾ ਆਪਣਾ ਕਿ ਮੈਨੀਟੋਬਾ ਵੀ ਕਹਿ ਰਿਹਾ ਕਿ ਅਸੀਂ ਵੀ ਰੀਓਪਨਿੰਗ ਬੜੀ ਤੇਜ਼ੀ ਨਾਲ ਕਰ ਰਹੇ ਹਾਂ। ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ, ਉਹਨਾਂ ਨੇ ਇੱਕ ਪ੍ਰੋਵਿੰਸ਼ੀਅਲ ਪ੍ਰੈਸ ਰਿਲੀਜ਼ ਜਿਹੜੀ ਹੈ ਅੱਜ ਵੈਂਸਡੇ ਵਾਲੇ ਦਿਨ ਜਾਰੀ ਕੀਤੀ ਹੈ, ਔਰ ਉਹਨਾਂ ਨੇ ਕਿਹਾ ਹੈ ਕਿ ਜੀ ਹੁਣ ਕਾਫੀ ਹਾਲਾਤ ਦੇ ਵਿੱਚ ਸੁਧਾਰ ਹੋ ਰਿਹਾ, ਸੋ 20 ਮਾਰਚ ਨੂੰ ਜਿਹੜੀ ਐਮਰਜੈਂਸੀ ਲਗਾਈ ਗਈ ਸੀ ਉਹਦੇ ਬਾਅਦ ਰੀਓਪਨਿੰਗ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਿੰਸ ਐਡਵਰਡ ਆਈਲੈਂਡ ਦੇ ਪ੍ਰੀਮੀਅਰ ਡੈਨਿਸ ਕਿੰਗ ਨੇ ਵੀ ਕਿਹਾ ਹੈਗਾ ਕਿ ਉਹਨਾਂ ਦੀ ਪ੍ਰੋਵਿੰਸ ਵੀ ਹੁਣ ਹੈਲਥ ਰਿਸਟ੍ਰਿਕਸ਼ਨਸ ਅਰਲੀ ਮੇ ਦੇ ਵਿੱਚ ਜਿਹੜੀਆਂ ਕਾਫੀ ਈਜ਼ ਕਰ ਦੇਗੀ, ਔਰ ਚੀਫ ਪਬਲਿਕ ਹੈਲਥ ਆਫਿਸਰ ਦੀ ਐਡਵਾਈਸ ਦੇ ਨਾਲ ਜਲਦੀ ਹੀ ਸਾਰਾ ਕੁਝ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਵੀ ਖੋਲ੍ਹਿਆ ਜਾ ਰਿਹਾ। ਐਲਬਰਟਾ ਫਿਲਹਾਲ ਉੱਥੇ ਸਥਿਤੀ ਲਗਭਗ ਲੋਕਡਾਊਨ ਵਰਗੀ ਹੈਗੀ ਹੈ। ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਹੈਗਾ ਕਿ ਹਜੇ ਜਲਦਬਾਜ਼ੀ ਹੋਏਗੀ, ਅਸੀਂ ਪਲਾਨ ਜ਼ਰੂਰ ਆਪਣਾ ਤਿਆਰ ਕਰ ਰਹੇ ਹਾਂ, ਲੇਕਿਨ ਹਜੇ ਕਦੋਂ ਖੁੱਲ੍ਹੇਗਾ ਇਹਦੇ ਬਾਰੇ ਐਲਬਰਟਾ ਨੇ ਹਜੇ ਕੋਈ ਵੀ ਸਿਚੁਏਸ਼ਨ ਜਿਹੜੀ ਉਹ ਅਪਡੇਟ ਨਹੀਂ ਕੀਤੀ। ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਨੇ ਜੌਨ ਹੋਰਗਨ, ਉਹਨਾਂ ਨੇ ਕਿਹਾ ਹੈਗਾ ਕਿ ਪਬਲਿਕ ਹੈਲਥ ਆਫਿਸਰ ਡਾਕਟਰ ਬੋਨੀਅਰ ਕਲਾਈਡ, ਉਹਨਾਂ ਦੀ ਸਹਿਮਤੀ ਦੇ ਨਾਲ ਮਿਡ ਮੇ ਦੇ ਵਿੱਚ ਜਿਹੜਾ ਉਹ ਸਾਰਾ ਲੋਕਡਾਊਨ ਖੋਲ੍ਹਣ ਦੀ ਇਨ ਫੇਸਿਸ ਜਿਹੜੀ ਹੈ ਉਹ ਗੱਲਬਾਤ ਕੀਤੀ ਜਾ ਰਹੀ ਹੈਗੀ ਹੈ। ਇਸ ਤੋਂ ਬਾਅਦ ਨੋਵਾ ਸਕੋਸ਼ੀਆ ਦੀ ਗੱਲ ਕਰਦੇ ਹੈਗੇ ਹਾਂ, ਹਜੇ ਨੋਵਾ ਸਕੋਸ਼ੀਆ ਦੇ ਵਿੱਚ ਰਿਸਟ੍ਰਿਕਸ਼ਨ ਬਰਕਰਾਰ ਨੇ, ਔਰ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਪਲਾਨ ਕੀਤਾ ਜਾ ਰਿਹਾ ਕਿ ਉੱਥੇ ਵੀ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਖੋਲ੍ਹੀਆਂ ਜਾਣਗੀਆਂ। ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੇ ਪ੍ਰੀਮੀਅਰ ਡਵਾਈਟ ਬਲ, ਉਹਨਾਂ ਨੇ ਕਿਹਾ ਹੈਗਾ ਕਿ ਹਜੇ ਸਥਿਤੀ ਬਹੁਤ ਜ਼ਿਆਦਾ ਵਧੀਆ ਨਹੀਂ ਹੋਈ, ਸੋ ਥੋੜ੍ਹਾ ਟਾਈਮ ਲੱਗੇਗਾ ਜਦੋਂ ਕਿ ਅਸੀਂ ਪੂਰੀ ਤਰ੍ਹਾਂ ਇੱਥੇ ਜਿਹੜੀ ਇਕਾਨਮੀਆਂ ਨੂੰ ਰੀਓਪਨ ਕਰਾਂਗੇ। ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਇੱਕ ਵੱਡੀ ਡਿਬੇਟ ਸਾਰੇ ਹੀ ਕੈਨੇਡਾ ਭਰ ਦੇ ਵਿੱਚ ਇਸ ਵੇਲੇ ਚੜੀ ਹੋਈ ਹੈ, ਔਰ ਅੱਗੇ ਚੱਲ ਕੇ ਅਸੀਂ ਵੀ ਇਹਦੇ ਉੱਤੇ ਅਨਾਲਿਸਿਸ ਦੇਵਾਂਗੇ ਕਿ ਆਖਿਰਕਾਰ ਜਿਹੜੀ ਇਕਾਨਮੀ ਹੈ, ਬਿਜ਼ਨਸਿਸ ਨੇ, ਇਹਨਾਂ ਨੂੰ ਕਦੋਂ ਰੀਓਪਨ ਕੀਤਾ ਜਾਏ। ਜਿੱਥੇ ਕੁਛ ਲੋਕਾਂ ਦੀ ਇਸ ਗੱਲ ਦੇ ਉੱਤੇ ਸਹਿਮਤੀ ਹੈਗੀ ਕਿ ਹੁਣ ਸਮੇਂ ਆ ਗਿਆ ਹੈਗਾ ਕਿ ਹੌਲੀ ਹੌਲੀ ਫੇਜ਼ਿਸ ਦੇ ਵਿੱਚ ਇਕਾਨਮੀ ਨੂੰ ਰੀਓਪਨ ਕੀਤਾ ਜਾਏ, ਲੇਕਿਨ ਇਸ ਦੇ ਬਾਰੇ ਕਈ ਲੋਕ ਵਾਰਨ ਵੀ ਕਰ ਰਹੇ ਨੇ, ਇੰਕਲੂਡਿੰਗ ਸਾਡੇ ਜਿਹੜੇ ਕੈਨੇਡਾ ਦੇ ਨੈਸ਼ਨਲ ਲੈਵਲ ਦੇ ਉੱਤੇ ਪਬਲਿਕ ਹੈਲਥ ਆਫਿਸਰ ਨੇ ਡਾਕਟਰ ਟ੍ਰੇਸਾ ਟੈਮ, ਉਹਨਾਂ ਦਾ ਵੀ ਕਹਿਣਾ ਹੈ ਕਿ ਜੇ ਬਹੁਤ ਜਲਦੀ ਦੇ ਨਾਲ ਅਸੀਂ ਆਪਣੀ ਇਕਾਨਮੀ ਨੂੰ ਖੋਲ੍ਹ ਦਿੱਤਾ ਔਰ ਗਾਈਡਲਾਈਨਸ ਨੂੰ ਨਹੀਂ ਮੰਨਿਆ ਤਾਂ ਇਹਦੇ ਨੁਕਸਾਨ ਵੀ ਹੋ ਸਕਦੇ ਨੇ। ਪਹਿਲੀ ਮੇ ਜਿਸ ਤਰੀਕੇ ਦੇ ਨਾਲ ਕਰੀਬ ਆ ਰਹੀ ਹੈ, ਜਿਹੜੇ ਲੋਕ ਟੈਨੈਂਟ ਨੇ ਆਪਣੇ ਲੈਂਡ ਲਾਰਡਸ ਨੂੰ ਕਿਰਾਇਆ ਨਹੀਂ ਦੇਣ ਦੀ ਸਥਿਤੀ ਵਿੱਚ ਹੈਗੇ ਨੇ, ਉਹਨਾਂ ਦੀਆਂ ਚਿੰਤਾਵਾਂ ਲਗਾਤਾਰ ਵਧਣੀਆਂ ਹੈਗੀਆਂ ਨੇ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਫੈਡਰਲ ਔਰ ਪ੍ਰੋਵਿੰਸ਼ੀਅਲ ਸਰਕਾਰ ਨੇ ਮਿਲ ਕੇ ਐਲਾਨ ਕੀਤਾ ਸੀਗਾ ਕਿ ਉਹ ਲੈਂਡ ਲਾਰਡਸ ਨੂੰ ਕੁਛ ਸਹੂਲਤ ਦੇ ਰਹੇ ਨੇ ਜਿਹਦੇ ਜ਼ਰੀਏ ਕਿ ਉਹ ਆਪਣੇ ਟੈਨੈਂਟਸ ਨੂੰ ਕੁਛ ਕਿਰਾਏ ਦੇ ਵਿੱਚ ਰਿਆਇਤ ਦੇਣ, ਲੇਕਿਨ ਅੱਜ ਜੋ ਤਾਜ਼ਾ ਰਿਪੋਰਟ ਸਾਡੇ ਕੋਲ ਪਹੁੰਚੀ ਹੈ, 15% ਲੋਕਾਂ ਨੇ 1 ਅਪ੍ਰੈਲ ਨੂੰ ਆਪਣਾ ਜਿਹੜਾ ਰੈਂਟ ਹੈ ਉਹ ਨਹੀਂ ਦਿੱਤਾ, ਔਰ ਇਹ ਗਿਣਤੀ 1 ਮਈ ਨੂੰ ਹੋਰ ਜ਼ਿਆਦਾ ਵੱਧ ਸਕਦੀ ਹੈ। ਜਿੱਥੇ ਕੁਛ ਟੈਨੈਂਟਸ ਦੀ ਇਹ ਸ਼ਿਕਾਇਤ ਹੈ ਕਿ ਉਹਨਾਂ ਦੇ ਲੈਂਡਲੋਰਡ ਜਿਹੜੇ ਨੇ ਉਹ ਸਰਕਾਰ ਦੁਆਰਾ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਹਿੱਸਾ ਨਹੀਂ ਲੈ ਰਹੇ, ਔਰ ਉਹਨਾਂ ਨੂੰ ਖਾਸ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਉਹ ਆਪਣਾ ਕਿਰਾਇਆ 1 ਮਈ ਨੂੰ ਟਾਈਮ ਸਿਰ ਦੇ ਦੇਣ, ਨਹੀਂ ਤੇ ਉਹਨਾਂ ਨੂੰ ਆਪਣੇ ਜਿਹੜੇ ਪ੍ਰੈਮਿਸਿਸ ਆ ਉਹ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ। ਔਰ ਹੁਣ ਥੋੜ੍ਹੀ ਜਿਹੀ ਗੱਲਬਾਤ ਅਸੀਂ ਜ਼ਰਾ ਨੰਬਰਸ ਵੀ ਕਰ ਲਈਏ, ਦੁਨੀਆ ਭਰ ਦੇ ਵਿੱਚ ਜਿਹੜੇ ਨੰਬਰਸ ਨੇ ਉਹ ਕਿੱਥੇ ਖੜੇ ਨੇ, ਔਰ ਕੈਨੇਡਾ ਦੇ ਵਿੱਚ ਕੀ ਤਾਜ਼ਾ ਸੂਰਤ ਹਾਲ ਹੈ। ਜਿੱਥੇ ਦੁਨੀਆ ਭਰ ਦੇ ਵਿੱਚ ਜਿਹੜੇ ਨੰਬਰ ਆਫ ਟੋਟਲ ਕੇਸਿਸ ਨੇ ਉਹ 3.1 ਮਿਲੀਅਨ ਦਾ ਆਂਕੜਾ ਪਾਰ ਕਰ ਚੁੱਕੇ ਨੇ, 2,20,000 ਦੇ ਆਸ ਪਾਸ ਜਿਹੜੀਆਂ ਨੇ ਉਹ ਡੈਥਸ ਹੋਈਆਂ ਨੇ, ਤਕਰੀਬਨ 1 ਮਿਲੀਅਨ ਲੋਕ ਜਿਹੜੇ ਨੇ ਉਹ ਪੂਰੀ ਤਰ੍ਹਾਂ ਰਿਕਵਰ ਇਹਦੇ ਵਿੱਚੋਂ ਕਰ ਚੁੱਕੇ ਨੇ। 97% ਲੋਕਾਂ ਨੂੰ ਬੜੀ ਮਾਈਲਡ ਕੰਡੀਸ਼ਨ ਹੁੰਦੀ ਹੈ, 3% ਲੋਕ ਜੋ ਹੁਣ ਤੱਕ ਆਂਕੜਾ ਆਇਆ ਉਹਨਾਂ ਨੂੰ ਸੀਰੀਅਸ ਜਾਂ ਕ੍ਰਿਟੀਕਲ ਕੰਡੀਸ਼ਨ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਦੁਨੀਆ ਦੇ ਨੰਬਰ ਆਫ ਕੇਸਿਸ ਦੇ ਵਿੱਚੋਂ 1/3, 3 ਮਿਲੀਅਨ ਦੇ ਵਿੱਚੋਂ 1 ਮਿਲੀਅਨ ਤੋਂ ਜ਼ਿਆਦਾ ਕੇਸਿਸ ਜਿਹੜੇ ਅਮਰੀਕਾ ਦੇ ਵਿੱਚ ਹੀ ਹੈਗੇ ਨੇ। ਇਸ ਤੋਂ ਇਲਾਵਾ 2 ਲੱਖ ਦਾ ਜਿਹੜੀ ਕੰਟਰੀਜ਼ ਆਂਕੜਾ ਪਾਰ ਕਰ ਚੁੱਕੀਆਂ ਨੇ, ਉਹਦੇ ਵਿੱਚ ਸਪੇਨ ਔਰ ਇਟਲੀ ਵੀ ਸ਼ਾਮਿਲ ਹੈ, ਔਰ ਜਿਹੜੀਆਂ ਕੰਟਰੀਜ਼ 1 ਲੱਖ ਦਾ ਆਂਕੜਾ ਪਾਰ ਕਰ ਗਈਆਂ ਨੇ ਉਹਦੇ ਵਿੱਚ ਇਟਲੀ, ਫਰਾਂਸ, ਇੰਗਲੈਂਡ, ਜਰਮਨੀ ਔਰ ਟਰਕੀ ਸ਼ਾਮਿਲ ਹੈ। ਰਸ਼ੀਆ ਦੇ ਵਿੱਚ ਵੀ ਇਹ ਆਂਕੜਾ
जो चाइना ਦੇ ਵਿੱਚ ਜਿਹੜੇ ਨਵੇਂ ਕੇਸਿਸ ਨੇ ਉਹ ਪਿਛਲੇ 24 ਘੰਟੇ ਦਰਮਿਆਨ ਸਿਰਫ 22 ਨਜ਼ਰ ਆਏ ਨੇ। ਗੱਲ ਕਰਦੇ ਹਾਂ ਕੈਨੇਡਾ ਦੀ, ਕੈਨੇਡਾ ਦੇ ਵਿੱਚ ਜਿਹੜਾ ਅੰਕੜਾ ਹੈ ਟੋਟਲ ਨੰਬਰ ਆਫ ਕੇਸਿਸ ਦਾ ਉਹ 50,000 ਦਾ ਅੰਕੜਾ ਪਾਰ ਕਰ ਚੁੱਕਾ ਹੈ ਔਰ ਟੋਟਲ ਨੰਬਰ ਆਫ ਡੈਥਸ ਜਿਹੜੀਆਂ ਨੇ ਉਹ ਕੈਨੇਡਾ ਦੇ ਵਿੱਚ ਲਗਭਗ 3,000 ਦੇ ਆਸ ਪਾਸ ਨਜ਼ਰ ਆ ਰਹੀਆਂ ਨੇ। ਇਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਜ਼ਰੂਰ ਅਸੀਂ ਅੰਡਰਲਾਈਨ ਕਰ ਦਈਏ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਟੋਟਲ ਨੰਬਰ ਆਫ ਡੈਥਸ ਜੋ ਕਿ ਤਕਰੀਬਨ 3,000 ਹੋਈਆਂ ਨੇ ਉਹਦੇ ਵਿੱਚੋਂ ਤਕਰੀਬਨ 80% ਜਿਹੜੀਆਂ ਡੈਥਸ ਨੇ ਉਹ ਲੌਂਗ ਟਰਮ ਕੇਅਰ ਜਿਹੜੇ ਹੋਮਸ ਨੇ ਉਹਨਾਂ ਦੇ ਨਾਲ ਐਸੋਸੀਏਟਿਡ ਨੇ। ਓਨਟੈਰੀਓ ਦੇ ਵਿੱਚ ਜੋ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਸੀਗਾ ਕਿ ਜਿਹੜੇ ਕੁਛ ਲੋਕਾਂ ਨੂੰ ਐਕਸਟਰਾ ਪੈਸੇ ਦੇਣ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਕੁਛ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਜੋੜ ਦਿੱਤਾ ਗਿਆ, ਖਾਸ ਕਰ ਪੈਰਾਮੈਡਿਕਸ ਦੇ ਬਾਰੇ ਵੀ ਸਵਾਲ ਖੜੇ ਕੀਤੇ ਜਾ ਰਹੇ ਸੀਗੇ। ਸੋ ਹੁਣ ਓਨਟੈਰੀਓ ਦੇ ਵਿੱਚ ਪੈਰਾਮੈਡਿਕਸ ਔਰ ਜਿਹੜੀਆਂ ਨਰਸਿਸ ਨੇ ਉਹਨਾਂ ਨੂੰ ਵੀ ਐਕਸਟਰਾ ਪੇ ਦੇਣ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਓਨਟੈਰੀਓ ਦੀ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਕੁਛ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਐਕਸਟਰਾ ਪੇ ਦੇਣ ਜਾ ਰਹੇ ਹਾਂ, $4 ਪ੍ਰਤੀ ਘੰਟਾ ਜ਼ਿਆਦਾ ਦਿੱਤੇ ਜਾ ਰਹੇ ਨੇ, ਇਸ ਤੋਂ ਇਲਾਵਾ ਵੀ ਐਕਸਟਰਾ ਪੇ ਦਿੱਤੀ ਜਾ ਰਹੀ ਹੈ। ਸੋ ਕੁਛ ਜਿਹੜੇ ਵਰਕਰ ਸੀਗੇ, ਖਾਸ ਕਰ ਹੈਲਥ ਕੇਅਰ ਵਰਕਰਸ ਜਾਂ ਕੁਛ ਹੋਰ, ਉਹਨਾਂ ਨੇ ਕਿਹਾ ਸੀਗਾ ਕਿ ਹੋਰ ਲੋਕਾਂ ਨੂੰ ਐਡ ਕੀਤਾ ਜਾਏ, ਜਿਹਦੇ ਕਾਰਨ ਕਿ ਹੁਣ ਪ੍ਰੋਵਿੰਸ ਨੇ ਐਲਾਨ ਕੀਤਾ ਹੈ ਕਿ ਪੈਰਾਮੈਡਿਕਸ, ਪਬਲਿਕ ਹੈਲਥ ਨਰਸਿਸ ਔਰ ਇਸ ਤੋਂ ਇਲਾਵਾ ਮੈਂਟਲ ਹੈਲਥ ਸਪੋਰਟ ਵਰਕਰਸ ਜਿਹੜੇ ਹੋਸਪਿਟਲਸ ਦੇ ਵਿੱਚ ਹੈਗੇ ਨੇ ਜਾਂ ਕਿਸੇ ਵੀ ਲੌਂਗ ਟਰਮ ਕੇਅਰ ਸੈਟਿੰਗਸ ਦੇ ਵਿੱਚ ਹੈਗੇ ਨੇ, ਰੈਸਪੀਰੇਟਰੀ ਥੈਰੇਪਿਸਟ ਜਿਹੜੇ ਹੈਗੇ ਨੇ, ਇਹਨਾਂ ਸਾਰਿਆਂ ਨੂੰ ਵੀ ਐਕਸਪੈਂਡਡ ਪੈਂਡੇਮਿਕ ਪੇ ਦਾ ਹਿੱਸਾ ਬਣਾਇਆ ਜਾਏਗਾ। ਇਹ ਕੱਲ੍ਹ ਓਨਟੈਰੀਓ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਸੀ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਅੰਤਰਰਾਸ਼ਟਰੀ ਜਗਤ ਦੀ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਾਂਗੇ ਇੰਗਲੈਂਡ ਦਾ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਉਹਨਾਂ ਦੇ ਘਰ ਇੱਕ ਲੜਕਾ ਹੋਇਆ। ਬੋਰਿਸ ਜੌਨਸਨ ਜਿਨ੍ਹਾਂ ਦੀ ਉਮਰ 55 ਸਾਲ ਦੀ ਹੈ, ਉਹਨਾਂ ਦੀ ਵਾਈਫ ਜੋ ਕਿ 32 ਸਾਲ ਮਾਫ ਕਰਨਾ, ਉਹਨਾਂ ਦੇ ਜਿਹੜੇ ਫਿਆਂਸੀ ਨੇ ਜਿਹੜੇ ਉਹਨਾਂ ਦੀ ਉਮਰ 32 ਸਾਲ ਦੀ ਹੈਗੀ ਹੈ, ਫਰਵਰੀ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਦੇ ਆਰ ਐਕਸਪੈਕਟਿੰਗ ਅ ਬੇਬੀ ਔਰ ਜਲਦੀ ਹੀ ਉਹ ਆਪਣਾ ਵਿਆਹ ਜਿਹੜਾ ਉਹ ਵੀ ਕਰ ਲੈਣਗੇ। ਪਾਕਿਸਤਾਨ ਦੇ ਵਿੱਚ ਨੰਬਰ ਆਫ ਕੰਫਰਮਡ ਕੇਸਿਸ ਜਿਹੜੇ ਨੇ ਉਹ 15,500 ਦਾ ਅੰਕੜਾ ਪਾਰ ਕਰ ਚੁੱਕੇ ਨੇ। ਟੋਟਲ ਨੰਬਰ ਆਫ ਡੈਥਸ ਜਿਹੜੀਆਂ ਨੇ ਉਹ 350 ਦੇ ਆਸ ਪਾਸ ਨੇ ਔਰ ਇਸ ਤੋਂ ਇਲਾਵਾ 3425 ਜਿਹੜੇ ਲੋਕ ਨੇ ਉਹ ਰਿਕਵਰ ਕਰ ਚੁੱਕੇ ਨੇ। ਜ਼ਿਆਦਾ ਜਿਹੜੇ ਕੇਸਿਸ ਨੇ ਉਹ ਹਜੇ ਵੀ ਪੰਜਾਬ ਔਰ ਸਿੰਧ ਦੇ ਵਿੱਚ ਹੀ ਨਜ਼ਰ ਆ ਰਹੇ ਨੇ। ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਹੁਣ ਹਟਾਈਆਂ ਜਾ ਰਹੀਆਂ ਨੇ। ਇਹਦੇ ਵਿੱਚ ਅਸੀਂ ਦੱਸ ਦਈਏ ਕਿ ਇੰਟਰ ਸਟੇਟ ਮੂਵਮੈਂਟ ਜਿਹੜੀ ਹੈ ਉਹਦੇ ਵਿੱਚ ਵੀ ਕਾਫੀ ਛੂਟ ਦੇ ਦਿੱਤੀ ਗਈ ਹੈ। ਯਾਦ ਰਹੇ ਕਿ ਬਹੁਤ ਸਾਰੇ ਲੋਕ ਇਹ ਮੰਗ ਕਰ ਰਹੇ ਸੀ ਕਿ ਉਹ ਕਿਸੇ ਵੱਖਰੀ ਸਟੇਟ ਦੇ ਵਿੱਚ ਗਏ ਸੀਗੇ ਔਰ ਵਾਪਸ ਘਰ ਨਹੀਂ ਆ ਪਾ ਰਹੇ, ਜਿਹਦੇ ਕਾਰਨ ਕਿ ਦਿੱਕਤਾਂ ਕਾਫੀ ਜ਼ਿਆਦਾ ਵੱਧ ਗਈਆਂ ਸੀ, ਜਿਸਦੇ ਕਾਰਨ ਕਿ ਹੁਣ ਇੰਟਰ ਸਟੇਟ ਮੂਵਮੈਂਟ ਦੇ ਵਿੱਚ ਕਾਫੀ ਰਿਲੈਕਸੇਸ਼ਨ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ। ਮਿਨਿਸਟਰੀ ਆਫ ਹੋਮ ਅਫੇਅਰਸ ਨੇ ਆਪਣੀਆਂ ਗਾਈਡਲਾਈਨਸ ਇਹਦੇ ਵਾਸਤੇ ਜ਼ਰੂਰ ਜਾਰੀ ਕੀਤੀਆਂ ਨੇ। ਇਸ ਤੋਂ ਇਲਾਵਾ ਭਾਰਤ ਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਜਿੱਥੇ ਰਿਸਟ੍ਰਿਕਸ਼ਨਸ ਕਾਫੀ ਲਗਾਈਆਂ ਗਈਆਂ ਨੇ, ਹੈਲਥ ਦੇ ਬਾਰੇ ਕਾਫੀ ਕੰਮ ਕੀਤਾ ਗਿਆ, ਲੇਕਿਨ ਹੁਣ ਥੋੜਾ ਇਕਨੋਮੀ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਏਗਾ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਇੰਡੀਆ ਨੇ ਕਿਹਾ ਹੈ ਕਿ ਜਿਹੜੇ ਨੰਬਰ ਆਫ ਹੌਟਸਪੌਟ ਡਿਸਟ੍ਰਿਕਟ ਸੀਗੀਆਂ ਉਹ ਪਿਛਲੀ 15 ਦਿਨਾਂ ਦੇ ਵਿੱਚ 170 ਤੋਂ ਕੱਟ ਕੇ 129 ਜਿਹੜੀਆਂ ਉਹ ਰਹਿ ਗਈਆਂ ਨੇ। ਇੰਡੀਆ ਦੇ ਯੂਨੀਅਨ ਹੈਲਥ ਮਿਨਿਸਟਰ ਡਾਕਟਰ ਹਰਸ਼ ਵਰਧਨ ਨੇ ਕਿਹਾ ਹੈਗਾ ਹੈ ਕਿ ਕੋਰੋਨਾ ਵਾਇਰਸ ਦੇ ਜਿਹੜੇ ਕੇਸਿਸ ਨੇ ਉਹ ਵੀ ਹੁਣ ਓਨੀ ਤੇਜ਼ੀ ਦੇ ਨਾਲ ਨਹੀਂ ਵੱਧ ਰਹੇ ਔਰ ਬਹੁਤ ਘੱਟ ਲੋਕਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪਈ ਸੀਗੀ, ਬਹੁਤ ਘੱਟ ਲੋਕਾਂ ਨੂੰ ਆਕਸੀਜਨ ਸਪੋਰਟ ਦੀ ਜ਼ਰੂਰਤ ਪਈ ਹੈ ਔਰ ਇੰਡੀਆ ਦੀ ਹੈਲਥ ਕੇਅਰ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਕੰਟਰੋਲ ਕੀਤਾ ਹੋਇਆ ਹੈ। ਔਰ ਜੇ ਅਸੀਂ ਸਟੇਟ ਵਾਈਜ਼ ਰਿਪੋਰਟ ਦਈਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ 2 ਨਵੇਂ ਕੇਸਿਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਦਿੱਲੀ ਦੇ ਵਿੱਚ ਜਿਹੜੇ ਨੇ ਕੋਰੋਨਾ ਵਾਇਰਸ ਦੇ ਟੋਟਲ 3300 ਤੋਂ ਜ਼ਿਆਦਾ ਕੇਸਿਸ ਹੋ ਚੁੱਕੇ ਨੇ, ਜੇ ਅਸੀਂ ਇੰਡੀਆ ਦੇ ਨੈਸ਼ਨਲ ਕੈਪੀਟਲ ਦੀ ਗੱਲ ਕਰੀਏ। ਇਸ ਤੋਂ ਇਲਾਵਾ ਕਰਨਾਟਕਾ ਦੇ ਵਿੱਚ 9 ਨਵੇਂ ਕੇਸਿਸ, ਰਾਜਸਥਾਨ ਦੇ ਵਿੱਚ 29 ਨਵੇਂ ਕੇਸਿਸ ਰਿਕਾਰਡ ਕੀਤੇ ਗਏ ਨੇ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਕਰਫਿਊ ਨੂੰ 2 ਹਫ਼ਤੇ ਤੱਕ ਹੋਰ ਐਕਸਟੈਂਡ ਕਰਨਾ ਚਾਹੁੰਦੇ ਨੇ, 2 ਹਫ਼ਤੇ ਤੱਕ ਹੋਰ ਲੌਕਡਾਊਨ ਦੇ ਨਾਲ ਸਟੇਟ ਦੇ ਵਿੱਚ ਸੁਧਾਰ ਹੋ ਸਕਦਾ ਹੈ। ਪੰਜਾਬ ਦੇ ਵਿੱਚ ਟੋਟਲ 450 ਤੋਂ ਜ਼ਿਆਦਾ ਕੇਸਿਸ ਜਿਹੜੇ ਨੇ ਉਹ ਹਜੇ ਤੱਕ ਰਿਪੋਰਟ ਹੋ ਚੁੱਕੇ ਨੇ। ਹਰਿਆਣਾ ਦੀ ਗੱਲ ਕਰੀਏ, ਹਰਿਆਣਾ ਦੇ ਵਿੱਚ 300 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਦੇ ਹੈਵ ਰਿਪੋਰਟਡ ਪੋਜ਼ਿਟਿਵ, ਲੇਕਿਨ ਹਰਿਆਣਾ ਦੇ ਵਿੱਚ ਜਿਹੜੇ ਇਹ 300 ਕੇਸਿਸ ਨੇ ਉਹਦੇ ਵਿੱਚੋਂ 24 ਜਣੇ ਜਿਹੜੇ ਨੇ ਉਹ NRIs ਵੀ ਹੈਗੇ ਨੇ ਜਿਹੜੇ ਇਸ ਸਮੇਂ ਹਰਿਆਣਾ ਦੇ ਵਿੱਚ ਹੈਗੇ ਨੇ। ਹਰਿਆਣਾ ਦੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਕਾਫੀ ਹੱਦ ਤੱਕ ਮਾਮਲਿਆਂ ਨੂੰ ਕੰਟਰੋਲ ਕਰ ਲਿਆ। ਚੰਡੀਗੜ੍ਹ ਦੇ ਵਿੱਚ 12 ਨਵੇਂ ਕੇਸਿਸ ਆਏ ਨੇ, ਟੋਟਲ ਚੰਡੀਗੜ੍ਹ ਦੇ ਵਿੱਚ 68 ਕੇਸਿਸ ਜਿਹੜੇ ਨੇ ਉਹ ਹਜੇ ਤੱਕ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਨੇ।
ਸੈਂਸੇਸ਼ਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ, ਹੈਡਲਾਈਨ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਕਾਫੀ ਸਾਰੀਆਂ ਹੋਰ ਬੜੀਆਂ ਖਬਰਾਂ ਸਾਡੇ ਕੋਲ ਮੌਜੂਦ ਨੇ ਔਰ ਅਸੀਂ ਡਿਸਕਸ਼ਨ ਕਰਾਂਗੇ ਕਿ ਇੱਕ ਟਾਈਮ ਦੇ ਉੱਤੇ ਲਗਾਤਾਰ ਗੱਲ ਹੋ ਰਹੀ ਸੀ ਲੋਕਡਾਊਨ ਲੋਕਡਾਊਨ ਲੋਕਡਾਊਨ, ਹੁਣ ਪਿਛਲੇ 15 ਦਿਨਾਂ ਤੋਂ ਅਸੀਂ ਲਗਾਤਾਰ ਸੁਣ ਰਹੇ ਹਾਂ ਰਿਲੈਕਸੇਸ਼ਨ ਰਿਲੈਕਸੇਸ਼ਨ ਰਿਲੈਕਸੇਸ਼ਨ, ਓਪਨਿੰਗ ਓਪਨਿੰਗ ਓਪਨਿੰਗ, ਸੋ ਲੱਗ ਰਿਹਾ ਹੈ ਕਿ ਲਗਭਗ ਅੱਧੇ ਤੋਂ ਜ਼ਿਆਦਾ ਕੈਨੇਡਾ ਮੇ ਦੇ ਵਿੱਚ 4 ਮਈ ਤੋਂ ਸ਼ੁਰੂਆਤ ਹੋ ਜਾਣੀ ਹੈ, ਤਾਂ ਕੋਈ 4 ਮਈ ਨੂੰ ਕਿਤੇ ਖੁੱਲ੍ਹ